ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖਲੋਆ ਵਾਲ ਨਵਿੰਗਾ ਹੋਆ ਮੱਜਣ ਗੁਰ ਆਂਦਾ ਰਸੇ ਜਪ ਹਰ ਹਰ ਤਿਲ ਵਿਖ ਨਾਸੇ ਵਿੱਚ ਕਰਤਾ ਪੁਰਖ ਖਲੋਆ ਵਾਲ ਨਵਿੰਗਾ ਹੋਆ ਮੱਜਣ ਗੁਰ ਆਂਦਾ ਰਸੇ ਜਪ ਹਰ ਹਰ ਤਿਲ ਵਿਖ ਨਾਸੇ ਸੰਤੋ ਰਾਮਦਾਸ ਸਰੋਵਰ ਨੇਕਾ ਜੋ ਨਾਵਾ ਸੋ ਕੁਲ ਤਰਾਵਾ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈਕਾਰ ਜਗ ਗਾਵਾ ਮਨ ਚਿੰਦਿਆੜੇ ਫਲ ਪਾਵਾ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਧਿਆਏ ਸੰਤ ਸਰੋਵਰ ਨਾਵਾ ਸੋ ਜਨ ਪਰਮਗਤ ਪਾਵਾ ਮਰਾ ਨਾਇਆ ਵਾ ਜਾਏ ਹਰ ਹਰ ਨਾਮ ਧਿਆਏ ਇਹ ਬ੍ਰਹਮ ਵਿਚਾਰ ਸੋ ਜਾਣੈ ਜਿਸ ਦਿਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਏ ਸਭ ਚਿੰਤਾ ਗਣਤ ਮਿਟਾਏ ਇਹੋ ਬ੍ਰਹਮ ਵਿਚਾਰ ਸੋ ਜਾਣ ਜਿਸ ਦਿਆਲ ਹੋਏ ਭਗਵਾਨ ਬਾਬਾ ਨਾਨਕ ਪ੍ਰਭ ਸਰਨਾਏ ਸਭ ਚਿੰਤਾ ਗਣਤ ਮਿਟਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਗਵਾਜੀ ਗੁਰੂ ਸਤਿਗੁਰੂ ਖਾਲਸਾ ਸਤਿਸੰਗ ਜੀ ਅੱਜ ਦੇ ਪਾਵਨ ਪੁੱਤਰ ਪ੍ਰਮਾਣ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਾਡੇ ਤੇ ਕਿਰਪਾ ਕਰਕੇ ਸਾਨੂੰ ਪਾਵਨ ਪੁੱਤਰ ਜੋ ਰਾਮਦਾਸ ਪਾਤਸ਼ਾਹ ਦੀ ਸੇਵਕ ਦੀ ਮਹਾਨਤਾ ਦੱਸੀ ਹੈ ਔਰ ਇਹਦੇ ਨਾਲ ਸੁਚੇਤ ਵੀ ਕੀਤਾ ਹੈ ਗੁਰਮੁਖਾ ਜਿੱਥੇ ਗੁਰੂ ਕੇ ਸੂਰਜ ਇਸ਼ਨਾਨ ਕਰਨ ਦੇ ਨਾਲ ਜਨਮਾਂ ਜਨਮਾਤਰਾ ਵੀ ਮੈਂ ਲੈ ਜਾਏਗੀ ਕੱਲਾ ਪਿੰਡੇ ਦੇ ਧੋਣ ਤੇ ਸੰਤੁਸ਼ਟ ਨਾ ਹੋਈ ਭਾਵ ਤੇਰੇ ਅੰਦਰ ਵੀ ਤਬਦੀਲੀ ਆਉਣੀ ਚਾਹੀਦੀ ਹੈ ਇਹ ਸਰੋਵਰ ਦੇ ਇਸ਼ਨਾਨ ਦੇ ਨਾਲ ਨਾਲ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੇ ਵਿੱਚ ਕਿੱਡੀਆਂ ਮਾਰਨਾ ਕਰ ਆਪ ਰੋਜ਼ਾਨਾ ਗੁਰੂ ਦੀ ਬਾਣੀ ਦੀਆਂ ਪੰਕਤੀਆਂ ਪੜ੍ਹਦੇ ਤੇ ਸੁਣਦੇ ਹਾਂ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਲਾਓ ਗੁਰੂ ਕੀ ਬਾਣੀ ਨੂੰ ਸੁਣ ਗੁਰੂ ਕੀ ਬਾਣੀ ਨੂੰ ਮੰਨ ਔਰ ਗੁਰੂ ਕੀ ਬਾਣੀ ਦੇ ਮੁਤਾਬਕ ਤੇਰੀ ਪ੍ਰੈਕਟੀਕਲ ਲਾਈਫ ਵੀ ਹੋਣੀ ਚਾਹੀਦੀ ਹੈ ਆਪਾਂ ਕਈ ਵਾਰ ਆਪਸ ਦੇ ਵਿਚਾਰਾਂ ਕਰਦਿਆਂ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਨੇ ਭਾਈ ਸਾਹਿਬ ਇਹ ਗੱਲ ਹੈ ਤਾਂ ਠੀਕ ਪਰ ਇਹਦੇ ਮੁਤਾਬਕ ਚੱਲਣਾ ਬੜਾ ਔਖਾ ਹੈ ਤੇ ਜਿੰਨਾ ਚਿਰ ਗੁਰਮੁਖੋ ਚੱਲੇ ਰਹਿਣਾ ਉਨਾ ਚਿਰ ਬਾਤ ਨਹੀਂ ਬਣਨੀ ਇਹਨਾਂ ਦੋ ਪੱਖਾਂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਇੱਥੇ ਉਜਾਗਰ ਕੀਤਾ ਹੈ, ਉਹ ਆਪਾਂ ਵਿਚਾਰ ਵੀ ਕਰਨੀ ਹੈ। ਇਹਦੀ ਭੂਮਿਕਾ ਦੇ ਮੁਤਾਬਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਪਾਵਨ ਪੁੱਤਰ ਅਸਥਾਨ ਦੀ ਨਿਸ਼ਾਨਦੇਹੀ ਕੀਤੀ। ਆਪਾਂ ਕੇਵਲ ਤੇ ਕੇਵਲ ਇੰਨਾ ਕੁ ਸੁਣਦੇ ਤੇ ਜਾਣਦੇ ਹਾਂ ਕਿ ਇਸ ਲੰਗਰ ਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਵਸਾਉਣਾ ਕੀਤਾ, ਕੋਈ ਸ਼ੱਕ ਨਹੀਂ, ਬਿਲਕੁਲ ਦਰੁਸਤ ਹੈ। ਪਰ ਇਹਦੇ ਨਾਲ ਨਾਲ ਸਾਨੂੰ ਇਤਿਹਾਸ ਦੇ ਸਰੋਤਾਂ ਤੋਂ ਪਤਾ ਚੱਲਦਾ ਹੈ ਕਿ ਇਸ ਥਾਂ ਦੀ ਨਿਸ਼ਾਨਦੇਹੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਕੀਤੀ ਤੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਆਪਣਾ ਆਦੇਸ਼ ਦਿੱਤਾ, ਹੁਕਮ ਕੀਤਾ ਕਿ ਇਸ ਥਾਂ ਤੇ ਤੁਸੀਂ ਸਰੋਵਰ ਦੀ ਖੁਦਾਈ ਕਰਨੀ ਹੈ ਔਰ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਕਾਂ ਵੀ ਅੰਸ ਹੋਣਗੇ। ਆਪਾਂ ਸਾਰੀ ਪਰਦੇ ਤੇ ਸੁਣਦੇ ਹਾਂ, ਇਹਦਾ ਅੰਤਰੀਬ ਅਕਸ ਆਪਾਂ ਇਹ ਵੀ ਲੈ ਸਕਦੇ ਹਾਂ। ਮੈਂ ਪਹਿਲੇ ਨੂੰ ਖੰਡਨ ਨਹੀਂ ਕੀਤਾ, ਮਤਲਬ ਤੁਸੀਂ ਇਹ ਕਹੋ ਕਿ ਗਹਿਣੇ ਜੀ ਕਹਿੰਦੇ ਤੂੰ ਹੋ ਨਹੀਂ ਸਕਦਾ, ਬਿਲਕੁਲ ਨਹੀਂ ਹੋ ਸਕਦਾ। ਪਰ ਇਹਦੇ ਨਾਲ ਅੰਤਰੀਬ ਪੱਖ ਇਹ ਵੀ ਹੈ, ਇਹ ਮਨੁੱਖ ਜਨ ਜਿਹਨਾਂ ਭਾਵਨਾ ਇੱਥੇ ਇਸ਼ਨਾਨ ਕੀਤਾ, ਜਿਹਨਾਂ ਦਾ ਔਗੁਣਾ ਕਰਕੇ ਮਨ ਕਾਲਾ ਸੀ, ਨਾਲ ਇਸ਼ਨਾਨ ਕੀਤਾ, ਨਾਲ ਨਾਮ ਬਾਣੀ ਨਾਲ ਜੁੜੇ ਔਰ ਉਹਨਾਂ ਦਾ ਜੀਵਨ ਹੰਸਾਂ ਵਰਗਾ ਬਣ ਗਿਆ। ਤੇ ਗੁਰਮੁਖੋ, ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਵਰਨੇ ਇਹਦੀ ਸੇਵਾ ਆਰੰਭ ਕੀਤੀ, ਸਮੇਂ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੋਤੀ ਜੋ ਸਮਾਜ ਹੈ, ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੀ ਰੱਜ ਕੇ ਵਿਰੋਧਤਾ ਕਰਦੇ ਸਨ। ਕਹਿਣ ਲੱਗੇ ਇੱਥੇ ਪਾਣੀ ਨਹੀਂ ਖਲੋਣਾ, ਇਹ ਕਿਵੇਂ ਹੋਏਗਾ? ਸਾਨੂੰ ਇਤਿਹਾਸ ਦੇ ਸਰੋਤਾਂ ਤੋਂ ਪਤਾ ਚੱਲਦਾ ਕਿ ਜਿਹੜਾ ਸੰਤੋਖ ਸਰ ਵਾਲਾ ਸਰੋਵਰ ਹੈ ਨਾ, ਉਸ ਥਾਂ ਤੋਂ ਮਿੱਟੀ ਪਟਾ ਕਰਕੇ ਇਸ ਸਰੋਵਰ ਦੇ ਥੱਲੇ ਪਾਈ, ਪਾਣੀ ਖਲੋਤਾ ਔਰ ਉਸ ਮੌਕੇ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਇਸ ਪਾਵਨ ਪੁੱਤਰ ਸਰੋਵਰ ਦੀ ਵਡਿਆਈ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕੀਤੀ ਔਰ ਉਹ ਜੋ ਵਡਿਆਈ ਕੀਤੀ ਹੈ ਉਹਨੂੰ ਆਪਾਂ ਇਸ ਪੱਖ ਨਾਲ ਵਿਚਾਰਨਾ। ਗੁਰਦੇਵ ਕਹਿੰਦੇ ਭਾਈ ਸਾਡੇ ਭਰਾ ਪ੍ਰਿਥੀ ਚੰਦ ਵਰਗਿਆਂ ਨੇ ਬੜੀ ਵਿਰੋਧਤਾ ਤਾਂ ਕੀਤੀ ਪਰ ਵਾਹਿਗੁਰੂ ਦੀ ਕਿਰਪਾ ਕਰਕੇ ਵਾਲ ਗੰਗਾ ਨਹੀਂ ਹੋ ਸਕਿਆ ਔਰ ਇੱਥੇ ਇਸ਼ਨਾਨ ਕਰਨ ਦਾ ਕੀ ਫਾਇਦਾ, ਕੀ ਮਹਾਤਮਾ ਹੈ? ਚਲੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਸਮਝਾਉਣਗੇ, ਸਰਵਣ ਕਰੀਏ, ਫਸਲਾਂ ਪੁੱਤਰ ਹੋ ਜਾਏ, ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਵਿੱਚ ਕਰਤਾ ਪੁਰਖ ਖੁੱਲਿਆ।
ਸ੍ਰਿਸ਼ਟੀ ਨੂੰ ਸਾਜਣ ਵਾਲਾ ਵਾਹਿਗੁਰੂ, ਕ੍ਰੀਏਟਰ ਬਣਾਉਣ ਵਾਲਾ, ਪੁਰਖ ਤੋਂ ਭਾਵ ਪ੍ਰਸ਼ਾਦ ਦੇਣ ਵਾਲਾ, ਇਹਦੇ ਬਿਆਨਤ ਅਰਥ ਕੀਤੇ ਨੇ ਸਾਡੇ ਬੀਰਗ ਵਿਦਵਾਨਾਂ ਨੇ। ਇੱਕ ਇਹ ਵੀ ਅਰਥ ਹੈ, ਜਦੋਂ ਨਰਕਾਂ ਦੀ ਲਿਸਟ ਬਣੀ ਦੀ ਤੇ ਉਹਨਾਂ ਨਰਕਾਂ ਵਿੱਚ ਇੱਕ ਨਰਕ ਦਾ ਨਾਮ ਪੂ, 18 ਪ੍ਰਕਾਰ ਦੇ ਨਰਕਾਂ ਦਾ ਜ਼ਿਕਰ ਹੈ ਪ੍ਰਾਪਤ ਗ੍ਰੰਥਾਂ ਵਿੱਚ। ਉਸ ਪੂ ਨਾਮੀ ਨਰਕ ਤੋਂ ਰੱਖਿਆ ਕਰਨ ਵਾਲਾ ਹੈ, ਉਹ ਪ੍ਰਸ਼ਾਦ ਦੇਣ ਵਾਲਾ ਹੈ, ਸਾਰੇ ਸ੍ਰਿਸ਼ਟੀ ਦਾ ਕਰਤਾ ਵਾਹਿਗੁਰੂ। ਉਹਨੇ ਇਹਦੇ ਵਿੱਚ ਆ ਕਰਕੇ ਜੋ ਆਪਾਂ ਕਹਿੰਦੇ ਨੇ ਫਲਾਣੇ ਨੇ ਇੰਟਰਫੀਅਰ ਕੀਤਾ, ਦਖਲ ਅੰਦਾਜ਼ੀ ਕੀਤੀ, ਆਪ ਸ਼ਾਮਲ ਹੋਏ, ਇਸ ਪ੍ਰਕਾਰ ਵਾਹਿਗੁਰੂ ਨੇ ਆਪ ਖਲੋ ਕਰਕੇ ਆਪ ਰਹਿਮ ਸਦਕਾ ਇਸ ਕਾਰਜ ਨੂੰ ਸੰਪੂਰਨ ਕੀਤਾ।
ਵਾਲ ਨਵਿੰਗਾ ਹੋਇਆ,
ਜਿਹੜੇ ਵਿਰੋਧੀ ਨੇ ਉਹਨਾਂ ਨੇ ਯਤਨ ਤਾਂ ਕੀਤਾ ਪਰ ਉਸ ਕਰਤੇ ਦੀ ਕਿਰਪਾ ਕਰਕੇ, ਉਸ ਵਾਹਿਗੁਰੂ ਦੀ ਮਿਹਰ ਕਰਕੇ ਸਾਡਾ ਵਾਲ ਨਵਿੰਗਾ ਹੋ ਸਕਿਆ।
ਮੱਜਨ ਗੁਰਿਆਂਦਾ ਰਾਸੀ,
ਜਿਹੜਾ ਮੱਜਨ ਸ਼ਬਦ ਆਪਾਂ ਗੁਰਮੁਖ ਨੂੰ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਨਾ, ਤੇ ਤਿੰਨ ਤਰ੍ਹਾਂ ਦੇ ਸ਼ਬਦਾਂ ਦਾ ਆਪਾਂ ਨੂੰ ਜ਼ਿਕਰ ਮਿਲਦਾ ਹੈ, ਇੱਕ ਨਹਾਉਣਾ, ਇੱਕ ਇਸ਼ਨਾਨ ਕਰਨਾ ਔਰ ਤੀਜਾ ਮੱਜਨ। ਇਹਨਾਂ ਦਾ ਫਰਕ ਇਹ ਦੱਸਦੇ ਨੇ
ਜਿਹੜਾ ਆਪਾਂ ਕੇਵਲ ਤੇ ਕੇਵਲ ਪਾਣੀ ਨਾਲ ਆਪਣੇ ਜਿਵੇਂ ਕੋਈ ਕੰਮ ਕਰਕੇ ਆਇਆ ਤੇ ਆਪਾਂ ਕਹਿੰਦੇ ਵੀ ਪਿੰਡਾਂ ਧੋੜੀਏ ਕੇਵਲ ਚਮੜੀ ਨੂੰ ਸਾਫ਼ ਕਰਨ ਤੱਕ ਸੀਮਤ ਆ ਤੇ ਉਹਨੂੰ ਕਹਿੰਦੇ ਨਹਾਉਣਾ ਆਪਾਂ ਧਰਮ ਕਰਮ ਕਰਨ ਵਾਸਤੇ ਜਿਵੇਂ ਹਰ ਵਕਤ ਦੇ ਵਿੱਚ ਆਪਣੇ ਧਾਰਮਿਕ ਕਰਮ ਨੂੰ ਆਰੰਭ ਕਰਨ ਤੋਂ ਪਹਿਲਾਂ ਜਿਵੇਂ ਸਾਡੇ ਮੁਸਲਮਾਨ ਭਰਾ ਨਮਾਜ਼ ਪੜ੍ਹਨ ਤੋਂ ਪਹਿਲਾਂ ਗੁਸਲ ਕਰਦੇ ਨੇ ਸਾਡੇ ਹਿੰਦੂ ਵੀਰ ਇਸ਼ਨਾਨ ਕਰਦੇ ਨੇ ਇਸੇ ਪ੍ਰਕਾਰ ਜਿਵੇਂ ਆਪਾਂ ਨਿਤ ਨੇਮ ਤੋਂ ਪਹਿਲਾਂ ਆਪਣੇ ਸਰੀਰ ਦੀ ਸਫਾਈ ਕਰਦੇ ਉਹਨੂੰ ਕਹਿੰਦੇ ਨੇ ਇਸ਼ਨਾਨ ਆਪਾਂ ਨੂੰ ਹਦਾਇਤ ਵੀ ਨੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਦੋ ਚੀਜ਼ਾਂ ਨੇ ਇੱਕ ਮਨ ਤੇ ਦੂਜਾ ਤਨ ਇਸ਼ਨਾਨ ਕਰੇਗਾ ਤਨ ਅਰੋਗ ਹੋਵੇਗਾ ਵੈਗਰੂ ਦਾ ਸਿਮਰਨ ਕਰੇਗਾ ਤੇ ਗੁਰਮੁਖਾ ਤੇਰਾ ਮਨ ਤੰਦਰੁਸਤ ਹੋ ਜਾਏਗਾ ਭਾਈ ਸਾਹਿਬ ਮਨ ਤੰਦਰੁਸਤ ਹੈ ਭਾਵ ਹੀ ਕੋ ਹੈ ਆਪਾਂ ਗੁਰਮੁਖੋਂ ਪਰਾਏ ਤਨ ਵੱਲ ਭੈੜੀ ਨਿਗਾਹ ਨਾਲ ਤੱਕਦੇ ਹਾਂ ਪਰਾਏ ਧਨ ਵਾਲੇ ਪਾਸੇ ਵੱਲ ਭੈੜੀ ਨਿਗਾਹ ਨਾਲ ਤੱਕਦੇ ਹਾਂ ਸਾਡਾ ਮਨ ਰੁੱਗੀ ਹੈ ਕਿਸੇ ਵੀ ਚਿੱਟੀ ਚਮੜੀ ਨੂੰ ਵੇਖ ਕਰਕੇ ਸਾਡੀ ਸੋਚ ਦਾ ਗੰਦਿਆ ਹੋ ਜਾਣਾ ਸਾਡਾ ਮਨ ਰੋਗੀ ਹੈ ਕਿਸੇ ਕੋਲ ਚਾਰ ਪੈਸੇ ਵੇਖ ਕਰਕੇ ਸਾਡੇ ਮਨ ਚ ਲਾਲਚ ਆ ਜਾਣਾ ਤੇ ਮੈਨੂੰ ਮਿਲ ਜਾਣ ਇਹ ਮਨ ਰੋਗੀ ਹੈ ਜਦੋਂ ਮਨ ਤੰਦਰੁਸਤ ਹੋ ਜਾਏਗਾ ਨਾ ਉਦੋਂ ਆਪਾਂ ਪਰਾਏ ਤਨ ਤੇ ਪਰਾਏ ਧਨ ਵਾਲੇ ਪਾਸੇ ਨੂੰ ਸੰਕੋਚ ਕਰਾਂਗੇ ਇਹ ਮਨ ਦੀ ਤੰਦਰੁਸਤੀ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਤੇ ਆਪਾਂ ਬਾਰਾਂ ਮਾਹ ਦੀ ਬਾਣੀ ਚ ਪੜ੍ਹਦੇ ਹਾਂ ਮਾਘ ਬਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਜਿਹੜੇ ਵਿਸ਼ੇਸ਼ ਤੌਰ ਤੇ ਦੀਵਾਲੀ ਦੇ ਮੌਕੇ ਤੇ ਗੁਰੂ ਕੇ ਸਿੱਖ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਇੱਥੇ ਆਉਂਦੇ ਸਨ ਉਹਨੂੰ ਕਹਿੰਦੇ ਨੇ ਮੱਜਣ ਮਾਘੀ ਦਾ ਪਾਵਨ ਪੁੱਤਰ ਦਿਹਾੜਾ ਲੰਘਿਆ ਗੁਰੂ ਕੇ ਲਾਲ ਗੁਰੂ ਕੇ ਸਿੱਖ ਸੰਗਤਾਂ ਮੁਕਤਸਰ ਸਾਹਿਬ ਅਚੇਚੇ ਤੌਰ ਤੇ ਇਸ਼ਨਾਨ ਕਰਨ ਜਾਂਦੀਆਂ ਹਨ ਕਹਿਣ ਤੋਂ ਭਾਵ ਕੇ ਕਿਸੇ ਵਿਸ਼ੇਸ਼ ਦਿਨ ਦੇ ਇਸ਼ਨਾਨ ਕਰਨ ਲਈ ਜਾਣਾ ਉਹਨੂੰ ਕਹਿੰਦੇ ਨੇ ਮੱਜਣ ਆਮ ਪਿੰਡੇ ਨੂੰ ਧੋਣ ਵਾਸਤੇ ਇਹਦਾ ਅਰਥ ਹੈ ਨਹਾਉਣਾ ਲੇਕਿਨ ਆਪਣੇ ਅਧਿਆਤਮਿਕ ਕਰਮ ਕਰਨ ਵਾਸਤੇ ਆਪਣੇ ਸਰੀਰ ਦੀ ਸਫਾਈ ਕਰਨ ਇਹਨੂੰ ਕਹਿੰਦੇ ਨੇ ਇਸ਼ਨਾਨ ਮੱਜਣ ਗੁਰ ਆਂਦਾ ਰਾਸੇ ਜਿਹੜਾ ਭਾਈ ਵਿਸ਼ੇਸ਼ ਪਰਬ ਪਰ ਇਸ ਵਿਸ਼ੇਸ਼ ਸੋਰ ਤੇ ਆ ਕੇ ਇਸ਼ਨਾਨ ਕਰਨਾ ਨਾ ਇਹ ਸਾਨੂੰ ਗੁਰੂ ਨੇ ਰਾਸ ਕਰ ਦਿੱਤਾ ਜਿਹੜੇ ਆਪਾਂ ਕਹਿੰਦੇ ਵੀ ਫਲਾਨੀ ਚੀਜ਼ ਹੈ ਤਾਂ ਬੜੀ ਖਾਣ ਨੂੰ ਚੰਗੀ ਭਾਈ ਸਾਹਿਬ ਤੁਸੀਂ ਫਲਾਈ ਦਵਾਈ ਦੱਸੀ ਸੀ ਫਲਾਨੀ ਪਰ ਮੈਨੂੰ ਰਾਸ ਨਹੀਂ ਆਈ ਮੈਨੂੰ ਫਿੱਟ ਨਹੀਂ ਬੈਠੀ ਇਸੇ ਪ੍ਰਕਾਰ ਇੱਥੇ ਇਸ਼ਨਾਨ ਕਰਨ ਵਾਲੇ ਗੁਰਮੁਖ ਨੂੰ ਇੱਕ ਗੱਲ ਰਾਸ ਆ ਗਈ ਇੱਕ ਗੱਲ ਫਿੱਟ ਬੈਠ ਗਈ ਕਿਹੜੀ
ਜਪ ਹਰ ਹਰ ਤਿਲ ਵਿਖ ਨਾਸੇ
ਗੁਰਮੁਖਾ ਇੱਥੇ ਇਸ਼ਨਾਨ ਕਰ ਤੇ ਇਹਦਾ ਕੀ ਹੋਵੇਗਾ ਜਿਹੜੇ ਵਿਸ਼ੇਸ਼ ਤਰ੍ਹਾਂ ਦੇ ਕੀਤੇ ਪਾਪ ਨਾਸ ਹੋ ਜਾਣਗੇ ਅਸੀਂ ਸਲੋਕ ਮਾਰਾ ਤੇ ਵਧੀਕ ਵਿੱਚ ਚਾਰ ਤਰ੍ਹਾਂ ਦੇ ਪਾਪਾਂ ਦਾ ਜ਼ਿਕਰ ਪੜ੍ਹਦੇ ਹਾਂ ਬਾਮਨ ਕੈਲੀ ਘਾਤ ਘਾਤ ਕੰਜਕਾ ਅਨਚਾਰੀ ਕਾ ਧਾਨ ਜਿਹੜਾ ਤਿਰਵਿਖ ਹੈ ਨਾ ਇਹ ਕਹਿ ਸਕਦੇ ਵੀ ਇਹ ਚਾਰ ਚੀਜ਼ਾਂ ਦੇ ਇਕੱਠ ਨੂੰ ਕਹਿੰਦੇ ਤੇ ਚਾਰ ਚੀਜ਼ਾਂ ਦਾ ਨਖੇੜ ਕੀ ਹੈ ਐਨਾਲਿਸਿਸ ਕੀ ਹੈ ਬ੍ਰਾਹਮਣ ਦਾ ਭਾਵ ਆਪਾਂ ਆਮ ਕਰ ਕਿਸੇ ਕੌਮ ਤੋਂ ਲੈ ਲੈਂਦੇ ਹਾਂ ਲੇਕਿਨ ਅਧਿਆਤਮਿਕ ਗ੍ਰੰਥਾਂ ਦਾ ਮੁਤਾਲਿਆ ਕਰੀਏ ਜਿਹੜਾ ਬ੍ਰਹਮ ਨਾਲ ਜੁੜਿਆ ਪਰਮਾਤਮਾ ਨਾਲ ਜੁੜਿਆ ਉਹ ਬ੍ਰਹਮਣ ਹੈ ਜਿਹਨੂੰ ਸਾਡੇ ਪ੍ਰਾਤਨ ਗ੍ਰੰਥ ਕਹਿੰਦੇ ਨੇ ਬ੍ਰਹਮ ਜਨੰਤੀ ਤੇ ਬ੍ਰਹਮਣਾ ਸੰਸਕ੍ਰਿਤ ਦਾ ਸ਼ਲੋਕ ਹੈ ਬ੍ਰਹਮ ਨਾਮ ਹੈ ਪਰਮੇਸ਼ਰ ਦਾ ਪਰਮੇਸ਼ਰ ਦੀ ਸੋਝੀ ਰੱਖਣ ਵਾਲਾ ਪਰਮੇਸ਼ਰ ਦਾ ਚਿੰਤਨ ਕਰਨ ਵਾਲਾ ਹਰ ਗੁਰਮੁਖ ਪਿਆਰਾ ਬ੍ਰਹਮਣ ਹੈ ਜਿਵੇਂ ਗੁਰੂ ਕੀ ਬਾਣੀ ਚ ਆਪਾਂ ਇਹ ਵੀ ਪੜ੍ਹਦੇ ਹਾਂ ਬ੍ਰਹਮ ਬਿੰਦੇ ਤਿਸ ਇਸ ਦਾ ਬ੍ਰਹਿ ਮਾਤਰ ਹੈ। ਬਿੰਦੀ ਦਾ ਅਰਥ ਜਾਣਨਾ, ਜਿਹੜਾ ਬ੍ਰਹਮ ਨੂੰ ਜਾਣਦਾ ਉਹ ਅਸਲੀ ਬ੍ਰਾਹਮਣ ਹੈ। ਔਰ ਜੇ ਇਸ ਅਵਸਥਾ ਨੂੰ ਕਿਤੇ ਕੋਈ ਮਨੁੱਖ ਪਹੁੰਚ ਜਾਏ ਨਾ, ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਕਿ ਗੁਰਮੁਖਾਂ ਸਿੱਧੀਆਂ ਸਿੱਧੀਆਂ ਉਹਦੀ ਮਗਰ ਮਗਰ ਤੁਰੀਆਂ ਫਿਰਦੀਆਂ ਮਗਰ ਮਗਰ। ਬ੍ਰਹਮ ਬਿੰਦੀ ਕਿਸਦਾ ਬ੍ਰਹਮ ਮਾਤਰ ਹੈ, ਏਕ ਸ਼ਬਦ ਲਿਵ ਲਾਏ ਨਵ ਨਿਧੀ ਅਠਾਰੇ ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਜਿਹੜਾ ਉਸ ਵਹਿਗੁਰੂ ਨੂੰ ਆਪਣੇ ਹਿਰਦੇ ਵਿੱਚ ਵਸਾ ਵਸਾਉਂਦਾ, ਭਾਵ ਅੱਠੇ ਪਰ ਚੇਤੇ ਰੱਖਦਾ, ਭੈ ਕਰਦਾ, ਕਿਸੇ ਰੱਬ ਦੇ ਪਿਆਰੇ ਨੂੰ ਮਾਰਨਾ ਇਹ ਬ੍ਰਹਮ ਹੱਤਿਆ। ਕੈਲੀ ਤੋਂ ਭਾਵ ਗਾਂ ਨੂੰ ਮਾਰਨਾ, ਕੰਜਕਾਂ ਤੋਂ ਭਾਵ ਬੱਚੀ ਨੂੰ ਮਾਰਨਾ, ਸਾਡੇ ਸਮਾਜ ਦੇ ਵਿੱਚ ਬੜੀ ਵੱਡੀ ਕ੍ਰਿਤੀ ਸੀ। ਉਹਦਾ ਕਾਰਨ ਬਾਹਰੋਂ ਹਮਲਾਵਰ ਆ ਕਰਕੇ ਸਾਡੀਆਂ ਧੀਆਂ ਭੈਣਾਂ ਨੂੰ ਚੱਕ ਕੇ ਲੈ ਜਾਂਦੇ ਸਨ, ਤੇ ਹਰ ਇੱਕ ਬੰਦੇ ਨੂੰ ਆਪਣੀ ਅੰਖ ਤਾਂ ਪਿਆਰੀ ਹੈ ਨਾ। ਉਹਨਾਂ ਦੇ ਦਬਾਅ ਕਰਕੇ ਗੁਰਮੁਖ ਸਾਡੇ ਸਮਾਜ ਵਿੱਚ ਇੱਕ ਕ੍ਰਿਤੀ ਪੈਦਾ ਹੋ ਗਈ ਕਿ ਬਾਅਦ ਲੜਕੀ ਨੂੰ ਜੰਮਦਿਆਂ ਮਾਰ ਦੇਣਾ। ਔਰ ਇਹ ਕ੍ਰਿਤੀ ਇੰਨੀ ਹਾਵੀ ਹੋਈ ਕਿਤੇ ਮਹਾਰਾਜਾ ਰਣਜੀਤ ਸਿੰਘ ਦੀ ਜੀਵਨੀ ਪੜ੍ਹੀਏ ਨਾ। ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਮਾਤਾ ਦਾ ਜਨਮ ਹੋਇਆ ਤੇ ਇਹਨਾਂ ਦੇ ਬਾਪ ਨੇ ਸਮਾਜ ਵਿੱਚ ਵੇਖੋ ਕ੍ਰਿਤੀਆਂ ਤੇ ਪੜ੍ਹੀਦਾ ਤੇ ਬੜਾ ਮਨ ਅਚਰਜ ਹੁੰਦਾ ਹੈ ਕਿ ਮਨੁੱਖ ਕਿਵੇਂ ਰੱਬ ਦਾ ਪਹਿਲਾ ਕ੍ਰਿਤੀ ਕਰਦਾ ਹੈ। ਜਿਹੜੀ ਲੜਕੀ ਹੁੰਦੀ ਸੀ ਨਾ ਉਹਦੇ ਹੱਥ ਦੇ ਵਿੱਚ ਇੱਕ ਕਪਾਹ ਦੀ ਪੂਰੀ ਤੰਗ ਦੇ ਨੂੰ ਫੜਾ ਦੇ ਦੇਣੀ ਬੱਚੀ ਨੂੰ, ਜਿਹਦਾ ਬੱਚੀ ਦਾ ਜਨਮ ਹੋਇਆ ਦਿਹਾੜੀ ਜਨਮ ਦੀ ਵਿਚਾਰੀ, ਤੇ ਮੂੰਹ ਚ ਗੁਰ ਦੀ ਡਲੀ ਪਾ ਕਰਕੇ ਬੱਚੀ ਨੂੰ ਘੜੇ ਵਿੱਚ ਬੰਦ ਕਰਕੇ ਮਾਰਨਾ ਸਾਡੇ ਸਮਾਜ ਦੀ ਇੱਕ ਬੜੀ ਭੈੜੀ ਕ੍ਰਿਤੀ ਰਹੀ ਜੇ ਕਦੇ। ਔਰ ਮੈਨੂੰ ਅਖਾਣ ਵੀ ਚੇਤੇ ਹੈ ਕਿੰਨਾ ਪੱਥਰ ਦਿਨ ਹੋਵੇਗਾ, ਉਹਨਾਂ ਦੇ ਮਨ ਵਿੱਚ ਕਿੰਨੀ ਦਹਿਸ਼ਤ ਹੋਵੇਗੀ ਬੱਚੀ ਦਾ ਜਨਮ ਹੋਣਾ ਤੇ ਬੱਚੀ ਦੇ ਮੂੰਹ ਚ ਨਿੱਕੀ ਜੀ ਗੁਰ ਦੀ ਡਲੀ ਪਾਉਣੀ, ਉਹਦੇ ਹੱਥ ਦੇ ਵਿੱਚ ਰੂਹ ਦੀ ਪੂਰੀ ਫੜਾ ਕਰਕੇ ਉੱਪਰ ਮੱਘੇ ਨੂੰ ਢੱਕਣ ਲਾ ਕੇ ਦੱਬ ਦੇਣਾ ਤੇ ਕਹਿਣਾ ਕਿ ਗੁਰ ਖਾਵੀ ਪੂਣੀ ਕੱਤੀ ਆਪ ਨ ਆਵੀ ਤੇ ਵੀਰਾਂ ਨੂੰ ਘੰਡੀ। ਇਹ ਸਾਡੇ ਮੂੰਹ ਤੇ ਇੱਕ ਚਪੇੜ ਹੈ। ਧੀ ਨੂੰ ਮਾਰ ਕੇ ਕਹਿਣਾ ਤੂੰ ਨਾ ਆਵੀ ਵੀਰਾਂ ਨੂੰ ਘੰਡੀ, ਜੇ ਧੀ ਨਾ ਹੁੰਦੀ ਤੇ ਵੀਰ ਕਿੱਥੋਂ ਆਉਂਦੇ, ਪੁੱਤ ਕਿੱਥੋਂ ਆਉਂਦੇ। ਇਹ ਸਾਡੇ ਸਮਾਜ ਵਿੱਚ ਸਾਡੇ ਮੂੰਹ ਤੇ ਵੱਡੀ ਚਪੇੜ ਸੀ। ਗੁਰਮੁਖ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜਦ ਜਨਮ ਹੋਇਆ ਉਸ ਬੀਬੀ ਨੂੰ ਦਬਾ ਦਿੱਤਾ ਗਿਆ, ਪਤਾ ਵੀ ਉਸ ਬੀਬੀ ਦੀ ਕੋਈ ਪੋਤਲੀ ਕਮਾਈ ਹੋਵੇਗੀ। ਮਹਾਂਪੁਰਸ਼ ਮਹਾਰਾਜਾ ਰਣਜੀਤ ਸਿੰਘ ਦੇ ਨਾਨੇ ਦੇ ਘਰ ਆਏ, ਕਹਿਣ ਲੱਗੇ ਪਾਪੀਆ ਉਸ ਕਰਤੇ ਦੇ ਰੰਗਾਂ ਨੂੰ ਕੀ ਜਾਣੇ, ਜਿਹੜੀ ਬੱਚੀ ਨੂੰ ਦੱਬ ਕੇ ਆਇਆ ਉਹਦੀ ਕੁੱਖ ਤੋਂ ਇੱਕ ਸਾਡੀ ਕੌਮ ਦਾ ਹੀਰਾ ਪੈਦਾ ਹੋਣਾ ਹੈ। ਉਸ ਮਹਾਂਪੁਰਸ਼ਾਂ ਦੇ ਕਹਿਣ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਾ ਜੀ ਨੇ ਇਹਨਾਂ ਦੀ ਮਾਂ ਨੂੰ ਉਸ ਪੌੜੀ ਚੋਂ ਕੱਢਿਆ ਤੇ ਜੇ ਆਪਾਂ ਆਮ ਕਰਕੇ ਨੇ ਬਾਣੀ ਦੀ ਪੰਕਤੀ ਨੇ ਜਾਂ ਕੋਈ ਰਾਕੇ ਸਾਈਆਂ ਮਾਰ ਨਾ ਸਕੀ, ਕੋਈ ਆਪਾਂ ਆਮ ਬੋਲਦੇ ਹਾਂ ਗੱਡੀਆਂ ਤੇ ਲਿਖਿਆ ਹੁੰਦਾ ਪਰ ਬਾਣੀ ਤੋਂ ਨਹੀਂ ਲਿਖਿਆ। ਉਹ ਬਿਲਕੁਲ ਸੇਮ ਘਟਨਾ ਵਾਪਰੀ ਔਰ ਬੀਬੀ ਨੂੰ ਉਸ ਘੜੇ ਚੋਂ ਕੱਢਿਆ ਔਰ ਉਸ ਬੀਬੀ ਦੇ ਕੁੱਖ ਤੋਂ ਮਹਾਰਾਜੇ ਰਣਜੀਤ ਸਿੰਘ ਦਾ ਜਨਮ ਹੋਇਆ। ਆਪਾਂ ਪੂਚਾ ਪਾਚੀ ਭਾਵੇਂ ਕਿੰਨੀ ਕਰੀ ਚਲੀਏ, ਅੱਗੇ ਜਨਮ ਤੋਂ ਬਾਅਦ ਮਾਰਦੇ ਸਨ, ਹੁਣ ਜਨਮ ਤੋਂ ਪਹਿਲਾਂ ਪੇਟ ਵਿੱਚ ਹੀ ਖਤਮ ਕੀਤਾ ਜਾਂਦਾ ਹੈ। ਅੱਗੇ ਤਾਂ ਜੰਮਣ ਤੋਂ ਬਾਅਦ ਪਤਾ ਨੂੰ ਵਿਚਾਰੀ ਨੂੰ ਦੋਸ਼ ਆਉਂਦੇ ਸਨ ਜਾਂ ਨਹੀਂ ਸਨ ਆਉਂਦੇ, ਆ ਜਨਮ ਤੋਂ ਬਾਅਦ ਸਕੈਨਿੰਗ ਕਰਾ ਕਹਿੰਦੇ ਵੀ ਜੇ ਧੀਏ ਤੇ ਇਹਨੂੰ ਇੱਥੇ ਖਤਮ ਕਰਦੇ ਸੀ, ਵੇਖਣਾ ਨਹੀਂ ਚਾਹੁੰਦੇ। ਸਾਡੇ ਤੇ ਕਿਤੇ ਗੁਰੂ ਕਿਰਪਾ ਕਰਦੇ, ਸਾਡੇ ਕਲਗੀਧਰ ਬਾਪੂ ਨੇ ਸਾਨੂੰ ਅਨੰਦਪੁਰ ਸਾਹਿਬ ਆਖਿਆ ਸੀ ਭਾਈ ਕੁੜੀ ਮਾਰ ਲੜੀ ਮਾਰ ਮੇਰੇ ਤੇ ਮਸੰਦਾ ਨਾਲ ਨਹੀਂ ਵਰਤਣਾ। ਤੇ ਆਪਾਂ ਤਾਂ ਗੁਰਮੁਖੋਂ ਕੁੜੀ ਦੇ ਜੰਮਣ ਤੋਂ ਪਹਿਲਾਂ ਫਿਰ ਮੁੜ ਕੇ ਸਾਫ਼ ਹੋ ਗਏ ਕਿ ਅਸੀਂ ਤਾਂ ਕੰਮ ਕਰਦੇ ਨਹੀਂ, ਇਹ ਵੀ ਇੱਕ ਪਾਪ ਹੈ। ਸੋ ਇਸੇ ਪ੍ਰਕਾਰ ਰੱਬ ਦੇ ਪਿਆਰੇ ਨੂੰ ਮਾਰਨਾ, ਗਊ ਨੂੰ ਮਾਰਨਾ, ਬੱਚੇ ਨੂੰ ਮਾਰਨਾ, ਮੈਂ ਕਿਹੜੇ ਉਸਦੇ ਜਿਹੜੇ ਅਰਥ ਨੇ ਉਹਨਾਂ ਦੇ ਵਿੱਚ ਚਾਰ ਆਪਾਂ ਮੰਜਾ ਹੁੰਦਾ ਤੇ ਮੰਜੇ ਦੇ ਚਾਰ ਪਾਵੇ ਹੁੰਦੇ ਨੇ ਤੇ ਫਿਰ ਮੰਜਾ ਬਣਦਾ, ਚਾਰ ਬਾਹੀਆਂ ਹੁੰਦੀਆਂ ਨੇ। ਇਸੇ ਪ੍ਰਕਾਰ ਕਿਲਵਿਖ ਦੇ ਚਾਰ ਅੰਗ ਕੀਤੇ ਨੇ ਸਾਡੇ ਬਜ਼ੁਰਗਾਂ ਨੇ, ਰੱਬ ਦੇ ਪਿਆਰੇ ਨੂੰ ਮਾਰਨਾ, ਗਊ ਨੂੰ ਮਾਰਨਾ, ਬੱਚੇ ਨੂੰ ਮਾਰਨਾ, ਔਰ ਚੌਥਾ ਪਾਪ ਆਪਾਂ ਅੱਜ ਵੀ ਕਰਦੇ ਪਰ ਆਪਾਂ ਪੈਰਾਂ ਦੀ ਮਿੱਟੀ ਨਹੀਂ ਪੈਣ ਦਿੰਦੇ, ਗੁਰਮੁਖ ਕਿਹੜੀ ਅਣਚਾਰੀ ਕਾ ਧਾਨ, ਆਚਾਰ ਕਹਿੰਦੇ ਨੇ ਕੈਰੇਕਟਰ ਨੂੰ, ਜਿਹੜਾ ਕੈਰੇਕਟਰਲੈਸ ਬੰਦਾ, ਜਿਹੜਾ ਵਿਭਚਾਰੀ ਬੰਦਾ ਨਾ, ਉਹਦੇ ਘਰੋਂ ਰੋਟੀ ਵੀ ਨਾ ਖਾ ਤੇ ਸਾਨੂੰ ਮਾਲ ਮੱਤਾ ਚਾਹੀਦਾ, ਆਪਾਂ ਕਿਹੜੇ ਰੋਟੀ ਚ ਕੀ ਵਰਗਿਆ ਤੇ ਆਪਾਂ ਪਾਪ ਕਰਦੇ ਜੇ ਸਾਨੂੰ ਪਤਾ ਚੱਲੇ ਨਾ ਵੀ ਚੰਗਾ ਮਾਲ ਮੱਤਾ ਬਣਿਆ ਤੇ ਭਾਵੇਂ ਕਿੰਨੇ ਪਾਪ ਕੀਤੇ ਹੋਣ, ਆਪਾਂ ਕਹਿੰਦੇ ਖੀਚ ਬੰਦਾ ਵੜ ਗਿਆ। ਇਹ ਵੀ ਇੱਕ ਪਾਪ ਹੈ ਜਿਹੜਾ ਖਰਕਟ ਤੋਂ ਗਿਰਿਆ ਵਿਭਚਾਰੀ ਗੰਦੇ ਜੀਵਨ ਵਾਲਾ ਬੰਦਾ, ਉਹਨੇ ਘਰ ਦੀ ਰੋਟੀ ਨਾ ਖਾ। ਇਹ ਚਾਰ ਪਾਪ ਹਨ। ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਭਾਈ ਜਿਨ੍ਹਾਂ ਨੇ ਵਾਹਿਗੁਰੂ ਦਾ ਚਿੰਤਨ ਕੀਤਾ, ਜਿਨ੍ਹਾਂ ਵਿਚਾਰ ਕੀਤੀ, ਜਿਹੜੇ ਇਹ ਚਾਰ ਤਰ੍ਹਾਂ ਦੇ ਪਾਪ ਦੇ ਔਗੁਣ ਸਨ, ਉਹ ਉਹਨਾਂ ਦੇ ਅੰਦਰੋਂ ਨਾਸ ਹੋ ਗਏ, ਪਾਪ ਉਸ ਪਾਸੇ ਤੋਂ ਉਹਨਾਂ ਦਾ ਜੀਵਨ ਮੋਲਡ ਹੋ ਗਿਆ, ਬਦਲ ਗਏ।
ਸੰਤੋ ਰਾਮਦਾਸ ਸਰੋਵਰ ਨੇਕਾ,
ਭਾਵ ਸ਼ਾਂਤ ਸ਼ਾਂਤ ਆਤਮਾ ਵਾਲੋ। ਵੇਖੋ ਗੁਰਮੁਖੋ, ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀ ਕਰਾ ਬਾਤ, ਭਾਵੇਂ ਆਪਾਂ ਭਲੇ ਹਾਂ ਭਾਵੇਂ ਆਪਾਂ ਬੁਰੇ ਹਾਂ, ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਦਲੀਲ ਆਪਾਂ ਲੰਘ ਜਾਂਦੇ ਹਾਂ ਤੇ ਆਪਾਂ ਨੂੰ ਕਹਿੰਦੇ ਨੇ ਸੰਤੋ। ਵੇਖੋ ਇੱਕ ਵੱਡੀ ਕ੍ਰਾਂਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ, ਵੱਡੀ ਕਰਾ ਬਾਤ। ਭਾਵੇਂ ਆਪਾਂ ਪਾਪੂ ਹਾਂ ਭਾਵੇਂ ਆਪਾਂ ਪੁੰਨੇ ਹਾਂ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਹੜੇ ਵਿੱਚ ਪੈਰ ਪਾਇਆ ਤੇ ਸਾਨੂੰ ਗੁਰੂ ਬਾਬੇ ਨੇ ਆਖਿਆ ਸੰਤੋ। ਕਿਉਂ ਸੰਤੋ ਆਖਿਆ ਭਾਈ? ਸੰਤ ਉਹ ਹੈ ਜਿਹੜਾ ਸੱਤ ਨਾਲ ਜੁੜਿਆ ਹੋਇਆ ਹੈ। ਸਾਨੂੰ ਤਰੀਕਾ ਦੱਸਿਆ ਨਾ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ, ਨਾਲੇ ਤਕੜੀ ਵੀ ਤੋਲਦੇ ਤੇ ਨਾਲੇ ਕਹਿੰਦੇ ਨੇ ਤੇਰਾ ਤੇਰਾ, ਇਹਨੇ ਵੀ ਤਕੜੀ ਨਹੀਂ ਤੋਲਣੀ। ਇਹ ਗੁਰੂ ਕਾ ਲਾਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼, ਨਾਲੇ ਗੁਰਮੁਖੋ ਕਣਕ ਵਢਿਆ ਕਰਦੇ, ਨਾਲੇ ਜਪਜੀ ਸਾਹਿਬ ਦਾ ਪਾਠ ਕਰਦੇ ਸਨ। ਜਪਜੀ ਸਾਹਿਬ ਦਾ ਉਹਨਾਂ ਕਹਿਣਾ ਵੀ ਮੈਂ ਗੁਰਮੁਖੋ ਆਪਣੀ ਰਾਹ ਆਡੀ ਲੈਣੀ ਹੈ, ਤੁਸੀਂ ਇਸ ਪਾਸੇ ਵੱਢੋ ਤੇ ਮੈਂ ਇਸ ਪਾਸੇ ਵੱਢਾਂ, ਨਾਲੇ ਕਣਕ ਵੱਢਣੀ ਤੇ ਨਾਲੇ ਜਪਜੀ ਸਾਹਿਬ ਦਾ ਪਾਠ ਕਰਨਾ, ਉਹ ਸੰਤ ਗੁਣਾ ਹੈ। ਭਾਵ ਆਪਣਾ ਧੰਦਾ ਕਰਦਿਆਂ ਸੱਤ ਨਾਲ ਜੁੜਨਾ ਉਹ ਸੰਤ ਹੈ, ਭਾਵੇਂ ਦੁਕਾਨਦਾਰ ਹੈ ਭਾਵੇਂ ਰੇਹੜੀ ਵਾਲਾ ਭਾਵੇਂ ਕੋਈ ਵੀ ਕਰਮ ਕਰਦਾ ਹੈ, ਸੱਤ ਨਾਲ ਜੁੜੀ ਹੋਈ ਆਤਮਾ ਨੂੰ ਸੰਤ ਹੈ, ਭਾਵੇਂ ਸਾਡੀ ਭੈਣ ਹੈ ਤੇ ਭਾਵੇਂ ਵੀਰ ਹੈ। ਮੇਰੇ ਪਾਤਸ਼ਾਹ ਕਹਿੰਦੇ ਇਹ ਸੱਤ ਨਾਲ ਜੁੜੀ ਹੋਈ ਆਤਮਾ ਜਿਹੜਾ ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਸਰੋਵਰ ਹੈ, ਨੇਕਾ ਤੋਂ ਭਾਵ ਬੜਾ ਸੁੰਦਰ ਹੈ, ਬੜਾ ਮਹਾਨ ਹੈ, ਬੜਾ ਪਿਆਰਾ ਭਾਈ, ਇਹਦੀ ਅੱਗੇ ਮਹਾਨਤਾ ਦੱਸਦੇ ਹਨ।
ਸੋ ਕੁਲ ਤਰਾਵਾ,
ਇਹੋ ਸਰੋਵਰ ਦੀ ਮਹਾਨਤਾ ਤੇ ਜਿਹੜਾ ਵੀ ਸਰੋਵਰ ਇਸ਼ਨਾਨ ਕਰੇਗਾ ਨਾ, ਇੱਥੇ ਨਾ ਹਿੰਦੂ ਦੀ ਗੱਲ ਨਾ ਸਿੱਖ ਦੀ ਗੱਲ, ਕਹਿੰਦੇ ਜਿਹੜੇ ਵੀ ਇਸ਼ਨਾਨ ਕਰਨਗੇ ਟੋਟਲ ਦੇ ਟੋਟਲ ਜਿਹੜੇ ਉਹਨਾਂ ਦੀ ਕੁਲਾ ਤਰ ਜਾਣਗੀਆਂ। ਵੇਖੋ ਇਹਦੀ ਮਹਾਨਤਾ, ਤੇ ਆਪਾਂ ਗੁਰਮੁਖੋ ਸਰੋਵਰ ਨੂੰ ਛੱਡ ਕੇ ਤੇ ਹੋਰ ਥਾਂ ਤੇ ਜਾ ਕੇ ਡੇਰਿਆਂ ਤੇ ਟੱਕਰੀ ਮਾਰੀਏ ਤੇ ਗੱਲ ਗਲਤ ਹੈ ਨਾ, ਹੈ ਕਿਸੇ ਦੀ ਕਾਗ ਪੈਂਦੀ? ਮੇਰੇ ਪਾਤਸ਼ਾਹ ਕਹਿੰਦੇ ਜੋ ਪ੍ਰਾਣੀ ਜਨ ਪਰਮੇਸ਼ਰ ਦੇ ਪਿਆਰੇ ਜਿਹੜੇ ਵੀ ਇੱਥੇ ਇਸ਼ਨਾਨ ਕਰਨਗੇ ਨਾ ਭਾਈ, ਕੁਲ ਦੀ ਕਲਿਆਣ ਵਿੱਚ ਜਿਹਨੂੰ ਆਪਾਂ ਟੋਟਲ ਕਹਿ ਦਿੰਦੇ, ਟੋਟਲ ਕੁਲ ਦੇ ਕੁਲ, ਸਾਡੀ ਕੌਮ ਦੇ ਕਿਰਦਾਰ ਹੋਏ ਨੇ ਗੁਰਮੁਖ ਪਿਆਰੇ ਭਾਈ ਪੂਰਨ ਸਿੰਘ ਜੀ, ਭਾਈ ਵੀਰ ਸਿੰਘ ਦੇ ਬੜੇ ਪਰਮ ਪਿਆਰੇ ਮਿੱਤਰ ਸਨ। ਉਹਨਾਂ ਦੀ ਮੈਂ ਲਿਖਤ ਵਿੱਚ ਪੜ੍ਹਿਆ ਹੈ ਜੋ ਭਾਈ ਪੂਰਨ ਸਿੰਘ ਜੀ ਲਿਖਿਆ ਹੈ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਉਰਦਾ ਕੋਈ ਪੰਛੀ ਵੀ ਲੰਘ ਜਾਏਗਾ ਤੇ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਮੈਂ ਉਹ ਵੀ ਮੁਕਤ ਕਰ ਦਿਆਂਗਾ। ਮੈਂ ਨਾਲ ਆਪਣੀ ਸਫਾਈ ਦਿੱਤੀ ਤੇ ਮੈਂ ਆਪਣੇ ਕੋਲ ਨਹੀਂ ਕਹਿ ਰਿਹਾ, ਭਾਈ ਪੂਰਨ ਸਿੰਘ ਜਿਹੜੇ ਭਾਈ ਵੀਰ ਸਿੰਘ ਦੇ ਸਮਕਾਲੀ ਤੇ ਮਿੱਤਰ ਨੂੰ, ਉਹਨਾਂ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਜਿਹੜਾ ਵੀ ਪ੍ਰਾਣੀ ਮਾਤਰ ਗੁਰੂ ਰਾਮਦਾਸ ਪਾਤਸ਼ਾਹ ਦੇ ਸਰੋਵਰ ਦੀ ਉਪਰ ਦੀ ਪੰਛੀ ਵੀ ਲੰਘ ਜਾਏ ਨਾ ਗਾ, ਉਹ ਵੀ ਮੁਕਤ ਹੋ ਜਾਏਗਾ। ਤੇ ਆਪਾਂ ਗੁਰਮੁਖੋ ਗੁਰੂ ਕੇ ਸਿੱਖ ਹੋ ਕੇ ਇਹ ਸਰੋਵਰ ਨੂੰ ਛੱਡ ਕੇ ਹੋਰ ਥਾਵਾਂ ਤੇ ਭੜਕੀਏ ਤੇ ਸਾਨੂੰ ਸੋਭਦਾ ਨਹੀਂ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਵੀ ਪ੍ਰਾਣੀ ਮਾਤਰ ਇੱਥੇ ਇਸ਼ਨਾਨ ਕਰੇਗਾ ਨਾ, ਪੂਜੀਆਂ ਕੁਲਾ ਕਰ ਜਾਣਗੀਆਂ।
ਉਧਾਰ ਹੋਇਆ ਹੈ ਜੀ ਕਾ,
ਔਰ ਭਾਈਓ ਜਿਹੜੀਆਂ ਜੀਵ ਆਤਮਾ ਨੇ ਉਹਨਾਂ ਦਾ ਉਧਾਰ ਕਲਿਆਣ ਹੋ ਜਾਏਗਾ, ਉਹ ਜੰਮਣ ਤੇ ਮਰਨ ਦੇ ਗੇੜੇ ਤੋਂ ਰਹਿਤ ਹੋ ਜਾਣਗੇ।
ਰਹਾਓ
ਬਸਰਾਮ ਦੇ ਕਰਕੇ ਕਿਰਪਾ ਕਰਦੇ ਨੇ ਤੇ ਕਈ ਟੀਕਾਕਾਰਾਂ ਗੁਰਮੁਖ ਪਿਆਰੇ ਭਾਈ ਹਰਬੰਸ ਸਿੰਘ ਜੀ ਪਟਿਆਲੇ ਵਾਲੇ ਹੋਏ ਨੇ, ਉਹਨਾਂ ਦੇ ਮੁਤਾਬਕ ਗੁਰਮੁਖਾ ਸਰਾਓ ਤੇ ਖਲੋ ਕਰਕੇ ਆਪਣੇ ਵੱਲ ਝਾਤੀ ਮਾਰ ਤੇ ਤੂੰ ਅਜੇ ਇਹੋ ਜਿਹਾ ਬਣਿਆ ਕਿ ਨਹੀਂ ਬਣਿਆ, ਤੇਰਾ ਗੁਰੂ ਕੇ ਸੋਵਰ ਤੇ ਇਸ਼ਨਾਨ ਕਰਨ ਦਾ ਭਰੋਸਾ ਬਣਿਆ ਕਿ ਨਹੀਂ ਬਣਿਆ, ਜੇ ਨਹੀਂ ਬਣਿਆ ਤੇ ਗੁਰੂ ਅੱਗੇ ਅਰਦਾਸ ਕਰ, ਜੇ ਕਰਦਾ ਤੇ ਗੁਰੂ ਕਾ ਧੰਨਵਾਦ ਕਰਨਾ ਕਰ।
ਜੈ ਜੈਕਾਰ ਜਗ ਗਾਵਾ।
ਸੋ ਕਹਿੰਦੇ ਨੇ ਭਾਈ ਜਿਹੜੇ ਉਹਦੇ ਹੋ ਗਏ ਜਿਨ੍ਹਾਂ ਤੇ ਰਹਿਮਤ ਹੋ ਗਈ, ਉਹਨਾਂ ਦੀ ਦੁਨੀਆਂ ਵਿੱਚ ਜੈ ਜੈਕਾਰ ਹੁੰਦੀ ਹੈ।
ਮਨ ਚੰਗਿਆੜੇ ਫਲ ਪਾਵਾ।
ਹੈ ਕੋਈ ਇਹੋ ਦੀ ਜਗ੍ਹਾ ਜਿੱਥੇ ਕਹਿੰਦੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਮਨ ਚੰਗਿਆੜੇ ਭਾਵ ਜੋ ਵੀ ਮਨ ਵਿੱਚ ਫੁਰਨਾ ਕੀਤਾ ਨਾ ਤੇ ਮੈਨੂੰ ਆਹ ਮਿਲ ਜਾਏ, ਮੈਨੂੰ ਆਹ ਮਿਲ ਜਾਏ, ਇਹ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ। ਪਰ ਇਹ ਫੁਰਨਾ ਕਰਨਾ ਵੀ ਫੁਰਨਾ ਚੰਗਾ ਹੋਵੇ, ਆਪਾਂ ਕਿਸੇ ਨਾਲ ਫੁਰਨਾ ਮਾੜਾ ਵੀ ਪੜਦੇ ਹਾਂ। ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸਾਨੂੰ ਇੱਕ ਸਾਖੀ ਪੜ੍ਹਾਈ, ਕਿਸੇ ਨੇ ਸ਼ਿਵਜੀ ਬਾਰੇ ਭੋੜੇ ਦੀ ਅਰਾਧਨਾ ਕੀਤੀ ਕਿਉਂਕਿ ਉਹਨਾਂ ਦੇ ਬਾਰੇ ਆਮ ਪ੍ਰਚਲਿਤ ਨੇ ਕਿ ਉਹ ਬੜੀ ਛੇਤੀ ਪ੍ਰਸੰਨ ਹੋ ਜਾਂਦੇ ਨੇ, ਤਾਂ ਕਿ ਤਾਈਓ ਨੂੰ ਕਹਿੰਦੇ ਨੇ ਭੋਲਾ ਨਾਥ, ਥੋੜ੍ਹੀ ਜਿਹੀ ਅਰਾਧਨਾ ਤੇ ਮਰ ਜਾਂਦੇ ਨੇ। ਕਹਿੰਦੇ ਨੇ ਅਰਾਧਨਾ ਕੀਤੀ ਤੇ ਭੋਲਾ ਨਾਥ ਪ੍ਰਗਟ ਹੋਏ ਤੇ ਕਹਿਣ ਲੱਗੇ ਭਾਈ ਕੀ ਚਾਹੀਦਾ ਤੈਨੂੰ, ਪਰ ਨਾਲ ਇਹ ਗੱਲ ਹੈ ਜੋ ਤੂੰ ਮੰਗੇਗਾ ਗਵਾਂਢੀਆਂ ਨੂੰ ਦੂਣਾ ਮਿਲਣਾ ਹੀ। ਤੇ ਜਿਹਨੇ ਅਰਾਧਨਾ ਕੀਤੀ ਕਹਿਣ ਲੱਗਾ ਬਾਬਾ ਬਾਕੀ ਤਾਂ ਗੱਲ ਠੀਕ ਹੈ, ਤਾਂ ਕੰਮ ਕਰੋਗਾ। ਕਹਿੰਦੇ ਕਿਵੇਂ? ਕਹਿੰਦਾ ਗਵਾਂਢੀਆਂ ਨੂੰ ਮਾਰਨ ਵਾਸਤੇ ਤੈਨੂੰ ਚੇਤੀ ਕਰਦਾ ਤੇ ਗਵਾਂਢੀ ਫਿਰ ਵੱਜ ਗਏ, ਪਰ ਚੰਗਾ ਇਹ ਕੰਮ ਕਰ ਜੀ ਤੁਸੀਂ ਕਹਿੰਦੇ ਪ੍ਰੋਮਿਸ ਵਾਅਦਾ ਕਰ। ਉਹ ਮਨ ਦਾ ਪਾਪੀ ਕਹਿਣ ਲੱਗਾ ਜੀ ਇਹ ਤੁਹਾਡਾ ਚਲੋ ਬਚਨ ਸਿਰ ਮੱਥੇ ਤੇ ਵੀ ਗਵਾਂਢੀਆਂ ਨੂੰ ਦੇਵਾਂਗਾ ਡਬਲ, ਪਰ ਹੁਣ ਤੁਸੀਂ ਪੱਕੇ ਰਿਹਾ ਜੇ ਵਹਿਦੇ ਤੇ। ਕਹਿੰਦੇ ਭੋਲਾ ਨਾਥ ਕਹਿਣ ਲੱਗੇ ਪੱਕਾ ਵਹਿਦਾ। ਕਹਿੰਦਾ ਜੀ ਇੱਕ ਕੰਮ ਕਰੋ, ਫਿਰ ਗੁਆਂਢੀਆਂ ਦੇ ਮੇਰੇ ਬੂਹੇ ਅੱਗੇ ਇੱਕ ਖੂਹ ਲਾ ਗਈ, ਖੂਹ ਲੱਗ ਗਿਆ ਗੁਆਂਢੀਆਂ ਦੇ ਦੋ ਤੇ ਕਹਿੰਦਾ ਗੱਲ ਬਣ ਗਈ। ਕਹਿਣ ਲੱਗਾ ਜੀ ਬਹੁਤੀਆਂ ਮੰਗਾਂ ਕੋਈ ਨਹੀਂ, ਪਰ ਮੇਰੀ ਇੱਕ ਮੰਗ ਹੈ, ਮੈਨੂੰ ਕਾਣਾ ਕਰ ਦੇ। ਭੋਲਾ ਨਾਥ ਹੱਸ ਕੇ ਕਹਿਣ ਲੱਗੇ ਸ਼ਦਾਈਆ ਲੋਕੀ ਤਾਂ ਕਹਿੰਦੇ ਵੀ ਅੱਖਾਂ ਬਣ ਜਾਣ, ਤੂੰ ਕਹਿੰਦਾ ਕਾਣਾ ਕਰਦੇ। ਕਹਿਣ ਲੱਗਾ ਜੀ ਮੈਨੂੰ ਆਪਣੇ ਕਾਣੇ ਪੁਣੇ ਦੀ ਚਿੰਤਾ ਨਹੀਂ, ਮੈਂ ਕਹਿੰਦਾ ਗੁਆਂਢੀ ਤਾਂ ਮੇ ਹੋਣਗੇ ਨਾ, ਇਹਨੇ ਹੱਸਣਾ ਨਹੀਂ, ਇਹਨੂੰ ਕਿੱਥਣਾ, ਅਸੀਂ ਦੂਜਿਆਂ ਦਾ ਬੜਾ ਸੋਚਦੇ ਹਾਂ, ਜਦਕਿ ਸਾਡੇ ਵਡੇਰਿਆਂ ਨੇ, ਸਾਡੇ ਬਾਪੂ ਨੇ, ਸਾਡੇ ਧਰਮ ਨੇ ਸਾਨੂੰ ਕਿਹਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਅਸੀਂ ਸਾਰਿਆਂ ਦਾ ਭਲਾ ਲੁੱਟਣਾ ਹੈ। ਸੋ ਇਸ ਪ੍ਰਕਾਰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜੋ ਤੂੰ ਮੰਗੇਗਾ ਤੈਨੂੰ ਮਿਲੇਗਾ, ਪਰ ਚੰਗੀ ਮੰਗ ਮੰਗਣਾ ਕਰੀਏ।
ਸਹੀ ਸਲਾਮਤ ਨਹਾਏ ਆਏ
100% ਦਰੁਸਤ, ਜਿਨ੍ਹਾਂ ਨੇ ਇਸ਼ਨਾਨ ਕੀਤਾ ਉਹਨਾਂ ਦੀਆਂ ਕਾਮਨਾ ਇਸ਼ਾਵਾਂ ਪੂਰੀਆਂ ਹੋ ਗਈਆਂ, ਉਹਨਾਂ ਦੇ ਤਨ ਤੇ ਮਨ ਦੇ ਰੋਗ ਦੂਰ ਹੋ ਗਏ।
ਆਪਣਾ ਪ੍ਰਭੂ ਧਿਆਈ
ਹਰਿਓ ਕਰਿਆ ਕਰ, ਕੇਵਲ ਤੇ ਕੇਵਲ ਚਿੰਤਨ ਇੱਕ ਵਾਹਿਗੁਰੂ ਦਾ ਕਰ, ਪਰ ਪ੍ਰਭ ਤੋਂ ਪਾਪ ਪਰਿਪੂਰਨ ਪ੍ਰਮਾਤਮਾ ਸੰਪੂਰਨ ਜੋ ਹਰ ਥਾਂ ਤੇ ਵਿਆਪਕ ਹੈ, ਪ੍ਰਭ ਕੀ ਸਰਲ ਸਗਲ ਭੈ ਨਾਥੇ ਦੁੱਖ ਬਿਨਸੇ ਸੁਖ ਪਾਇਆ, ਉਸ ਵਾਹਿਗੁਰੂ ਨੂੰ ਆਪਣਾ ਜਾਣ ਕਰਕੇ ਉਹਦਾ ਧਿਆਨ ਕਰਨਾ ਕਰ, ਉਹਦੇ ਵੱਲ ਕੇਂਦਰਿਤ ਹੋਣਾ ਕਰ।
ਸੰਤ ਸਰੋਵਰ ਨਾਵਾ।
ਇਹਦਾ ਦੂਜਾ ਭਾਵ ਗੁਰਮੁਖੀ ਨਾਲ ਇਹ ਹੈ, ਇੱਕ ਤਾਂ ਗੁਰੂ ਕੇ ਸਰੋਵਰ ਦਾ ਇਸ਼ਨਾਨ ਤੇ ਦੂਜਾ ਹੈ ਸੰਤ ਸੰਗਤ ਦਾ ਇਸ਼ਨਾਨ। ਸੰਤ ਸੰਗਤ ਜਿਹੜੇ ਆਪਾਂ ਜਿੱਥੇ ਬੈਠੇ ਹਾਂ ਇਹ ਵੀ ਇੱਕ ਇਸ਼ਨਾਨ ਹੈ, ਜਿਹੜੀ ਗੁਰੂ ਕੀ ਸੱਤ ਸੰਗਤ ਹੈ ਨਾ ਉਹਦੇ ਸਰੋਵਰ ਵਿੱਚ ਆ ਕੇ ਇਸ਼ਨਾਨ ਕਰਨਾ, ਉਹਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇੱਥੇ ਕਿਹੜਾ ਇਸ਼ਨਾਨ ਕਰਨਾ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਨ ਲਾਓ, ਇਹ ਗੁਰੂ ਕੇ ਸਤਸੰਗ ਰੂਪੀ ਸਰੂਪ ਚ ਇਸ਼ਨਾਨ ਕਰਨਾ ਹੈ।
ਸੋ ਜਨ ਪਰਮਗਤ ਪਾਵਾ।
ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ ਉਹਨਾਂ ਨੂੰ परम गति की प्राप्ति होगी। भाव ओ आवागमन के गेड़े तो मुक्त हो गए, उन्हां नूं तिलिया तक नसीब हो गया।
मरा नाया वा जाई,
फिर भाई मरदे ने जो अमर हो गए, ना आउण दा गेड़ा ना जान दा चक्कर।
हर हर नाम सियाई,
मरिया कर जेड़ा सारे नूं हरे भरे करन वाला है, जेड़ा हर थां ते व्यापक वाहगुरु है ना, ओदे नाम नाल अपनी सुरती नूं जोड़ना कर, त्याई तों पाव सुरती नूं जोड़ना।
ओ ब्रह्म विचार सो जाना,
भाई परमात्मा दी विचार नूं ओ ही समझ सकदा जान सकदा है।
जिस दयाल होई भगवाना,
वाहगुरु दया करे ना भाई, इस गल नूं ओ ही समझेगा, आम बंदे दे बस दी बात नहीं।
बाबा नानक प्रभ सरनाई,
बाबा तों भाव हे भाई, उस वाहगुरु दी चरण शरण विच जाना करिए।
सब चिंता गणत मिटाई,
परमात्मा दी चरण शरण विच जान करके तमाम चिंतावां दी निवृत्ति हो जाएगी, जिहड़ियां चिंतावां नूं खत्म हो जाणगियां। आपां नूं धन गुरु ग्रंथ साहिब जी पातशाह रोजाना सचेत करदे ने भाई, ना कर चिंत चिंता है करते, तू फिक्र ना कर, जिस वाहगुरु ने तेनू पैदा किया गुरमुखा तेरी चिंता उन्हू है। नानक चिंता मत करो, चिंता तेरी है, जल मैं जन तो पाए के तिना पुरोजी दे। भाई चिंता ना कर, जिन्हें तेनू पैदा किया उन्हू चिंता है, उन्हें पाने के जी पैदा करके उन्होंने उथे देंदा है। जिवें गुरु अंगद देव सच्चे पातशाह महाराज इतिहास पढ़ते हैं ना, ਇਹ ਗੁਰੂ ਕਾ ਸਿੱਖ ਸ਼ਾਇਦ ਉਹਦਾ ਨਾਮ ਜੀਵਾ ਸੀ, ਇਹ ਮੈਂ ਭੁੱਲਦਾ ਨਾ ਹੋਵਾਂ। ਉਹ ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਲਈ ਰਜਾਨਾ ਖਿਚੜੀ ਬਣਾ ਕੇ ਜਾਂਦਾ ਸੀ। ਰਜਾਨਾ ਖਿਚੜੀ ਭਾਣਾ ਰੱਬ ਦਾ, ਗਰਮੀ ਦਾ ਮੌਸਮ, ਬੜੀ ਹਨੇਰੀ ਚੱਲੀ। ਮਨ ਵਿੱਚ ਵਿਚਾਰ ਕੀਤੀ ਕਿ ਮੈਂ ਲੇਟ ਨਾ ਹੋ ਜਾਂ, ਤੇ ਕਹਿਣ ਲੱਗਾ ਰੱਬਾ ਕਿਤੇ ਕਰ ਕਿਰਪਾ, ਜੇ ਦੋ ਘੜੀਆਂ ਹਨੇਰੀ ਰੁਕ ਜਾਏ ਤੇ ਮੈਂ ਖਿਚੜੀ ਤਿਆਰ ਕਰ ਲਾਂ। ਜਦੋਂ ਉਹ ਗੁਰੂ ਘਰ ਨਾਲ ਖਿਚੜੀ ਲੈ ਕੇ ਗਿਆ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਕਹਿਣ ਲੱਗੇ, ਜੀਵਿਆ ਅੱਜ ਮੈਂ ਨਹੀਂ ਖਾਣੀ। ਬੇਨਤੀ ਕੀਤੀ ਪਾਤਸ਼ਾਹ ਕਹੋ, ਕਹਿੰਦੇ ਗੁਰਮੁਖਾ ਇਸ ਖਿਚੜੀ ਦੇ ਵਿੱਚੋਂ ਸਾਨੂੰ ਇਸ ਗੱਲ ਦੀ ਸੁਗੰਧੀ ਆ ਰਹੀ ਵੀ ਤੂੰ ਅੱਜ ਰੱਬ ਦੇ ਹੁਕਮ ਤੋਂ ਮੁਨਕਰ ਹੋਇਆ। ਇਹ ਤੁਸੀਂ ਕਿਤੇ ਪੜ੍ਹੋ ਨਾ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਸਿੱਖਾਂ ਦੀ ਭਗਤਮਾਲਾ ਇੱਕ ਨਿੱਕੀ ਜਿਹੀ ਪੋਥੀ ਲਿਖੀ ਛੋਟੀ ਜੀ, ਉਹਦੇ ਚ ਉਹਨਾਂ ਜ਼ਿਕਰ ਕੀਤਾ। ਕਹਿਣ ਲੱਗਾ ਜੀ ਮੈਨੂੰ ਚੇਤਾ ਨਹੀਂ, ਕਿਰਪਾ ਕਰਕੇ ਸਮਝਾਓ। ਕਹਿੰਦੇ ਗੁਰਮੁਖਾ, ਪਰਮਾਤਮਾ ਨੇ ਇਹੋ ਜਿਹੇ ਜੀਵ ਪੈਦਾ ਕੀਤੇ ਮਿੱਟੀ ਖਾ ਗੁਜ਼ਾਰਾ ਕਰਦੇ ਨੇ, ਤੇ ਹਨੇਰੀ ਚੱਲਣ ਦੇ ਨੇ, ਪਰਮਾਤਮਾ ਉਹਨਾਂ ਨੂੰ ਉਹਨਾਂ ਦੀ ਰੋਟੀ ਦਾ ਪ੍ਰਬੰਧ ਕਰ ਰਿਹਾ ਸੀ, ਉਹਨਾਂ ਮਿੱਟੀ ਖਾਣੀ ਸੀ ਤੇ ਮਿੱਟੀ ਉਹਨੇ ਪਹੁੰਚਦੀ, ਤੇ ਆਪਾਂ ਜੇ ਦੋ ਘੜੀਆਂ ਲੇਟ ਹੋ ਜਾਂਦੇ ਤੇ ਕੀ ਫਰਕ ਸੀ। ਸੋ ਇਸ ਪ੍ਰਕਾਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਗੁਰਮੁਖਾ ਉਸ ਪਰਮਾਤਮਾ ਦੀ ਭਾਣੀ ਚ ਰਹਿ, ਉਹ ਵਾਹਿਗੁਰੂ ਤੇਰੇ ਤੇ ਕਿਰਪਾ ਕਰੇਗਾ। ਉਹ ਲੜੀਵਾਰ ਸੰਖਿਆ ਵਿੱਚੋਂ ਬਲਾਵਰ ਰਾਗ ਵਿੱਚ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਵਾਹਿਗੁਰੂ ਦੀ ਸਰਬ ਵਿਆਪਤਾ ਜ਼ਿਕਰ ਕਰਦੇ ਨੇ, ਤਾਂ ਪਰਮਾਸ਼ਰ ਹਰ ਥਾਂ ਤੇ ਵਿਆਪਕ ਹੈ, ਉਹ ਸਰਵਣ ਕਰੀਏ ਜੀ।
ਰਾਗ ਬਿਲਾਵਲ ਮਹੱਲਾ ਪੰਜਵਾ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬਿਲਾਵਲ ਰਾਗ ਵਿੱਚ ਚੌਥੇ ਕਰ ਸੰਤਾਰ ਵਿੱਚ ਗੁਰੂ ਪੰਚਮ ਪਾਤਸ਼ਾਹ ਇਹ ਪਾਵਨ ਪੁੱਤਰ ਸ਼ਬਦ ਉਚਾਰਦੇ ਹਨ, ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਭਾਵ ਕਈ ਵੇਰਾਂ ਵਿਚਾਰਾਂ ਕਰਦਿਆਂ ਕਰਦਿਆਂ ਮਨ ਦਾ ਸੁਭਾਅ ਹੈ ਸ਼ੰਕਾ ਕਰਨਾ, ਇਹ ਮਨ ਵਿੱਚ ਔਗੁਣ ਹੈ। ਮਨ ਵਿੱਚ ਸ਼ੰਕਾ ਆ ਜਾਂਦਾ ਵੀ ਜਿੰਨੀ ਵੀ ਬਾਣੀ ਗੁਰੂ ਪਾਤਸ਼ਾਹ ਨੇ ਲਿਖਵਾਈ ਹੈ ਸਾਰੀ ਵਿੱਚ ਅੱਖਰ ਨੇ, ਲੇਕਿਨ ਜੋ ਬਾਣੀ ਦਾ ਆਰੰਭ ਆਪਾਂ ਕੋਈ ਵੀ ਰਾਗ ਪੜ੍ਹਦੇ ਤੇ ਅੰਕ ਤੋਂ ਆਰੰਭ ਹੁੰਦਾ, ਅੰਕ ਜਿਹੜਾ ਏਕ ਅੰਕ ਹੈ, ਵੈਸੇ ਏੜੀ ਨੂੰ ਸਿਆਰੀ ਤੇ ਕਾਕਾ ਇੱਕ ਏੜੀ ਵੀ ਲਿਖਿਆ ਜਾਂਦਾ, ਲਿਖ ਸਕਦੇ ਆਪਾਂ। ਗੁਰੂ ਦੀ ਹਰ ਗੱਲ ਵਿੱਚ ਘੋੜਾ ਜਾਂ ਗੁਰਮੁਖੋ, ਇੱਕ ਅੰਕ ਦਾ ਏਕ ਆ, ਇਸ ਕਰਕੇ ਵੀ ਜੇ ਆਪਾਂ ਏੜੀ ਨੂੰ ਸਿਹਾੜੀ ਤੇ ਕਾਕਾ ਇੱਕ ਲਿਖੀ ਉਹਨੇ ਤੇ ਕਾਕਾ ਕਰਦੀ ਤੇ ਇੱਕ ਨਹੀਂ ਬਣਨਾ, ਏੜੀ ਕਰਦੀ ਤੇ ਇੱਕ ਨਹੀਂ ਬਣਨਾ, ਸਿਆਰੀ ਕਰਦੀ ਤੇ ਇੱਕ ਨਹੀਂ ਬਣਨਾ, ਲੇਕਿਨ ਇੱਕ ਅੰਕ ਵਾਲਾ ਜਿਹੜਾ ਏਕ ਹੈ ਨਾ, ਭਾਵੇਂ ਛੋਟਾ ਤੇ ਭਾਵੇਂ ਵੱਡਾ ਹੋਵੇ, ਇਹਦੀ ਤਾਕਤ ਨਹੀਂ ਕਰਦੀ। ਆਪਾਂ ਇਹ ਨਹੀਂ ਕਰ ਸਕਦੇ ਕਿ ਇਹ ਤਿੰਨ ਫੁੱਟ ਏਗਾ ਵੱਡਾ ਤੇ ਇੱਕ ਇੰਚੀ ਵਾਲਾ ਛੋਟਾ ਹੈ, ਇਸ ਕਰਕੇ ਕਹਿਣ ਤੋਂ ਪਾੜਾ ਪਰਮਾਤਮਾ ਨੂੰ ਉਹ ਛੋਟਾ ਨਹੀਂ ਹੋ ਸਕਦਾ। ਇੱਕ ਅਦਵੈਤ ਰੂਪੀ ਬ੍ਰਹਮ ਉਹ ਚਾਰ ਤੇ ਰੱਖਿਆ ਕਰਦਾ ਹੈ, ਪਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਤੇ ਅਜਿਹਾ ਹੋ ਸਕਦਾ ਹੈ।
ਏਕ ਰੂਪ ਸਗਲੋ ਪਾਸਾਰਾ,
ਗੁਰਮੁਖੋ ਪਰਮਾਤਮਾ ਏਕ ਰੂਪ ਹੈ ਤੇ ਸਾਰਾ ਉਸ ਇੱਕ ਵਾਹਿਗੁਰੂ ਦਾ ਸਾਰਾ ਪਸਾਰਾ ਹੈ, ਉਹਨੂੰ ਇੱਕ ਰੂਪ ਕਰਕੇ ਜਾਣਨਾ ਕਰੋ।
ਆਪੇ ਬਣਜ ਆਪ ਵਿਵਹਾਰਾ,
ਗੁਰਮੁਖੋ ਕਹਿਣਾ ਬੜਾ ਸੌਖਾ ਤੇ ਸੁਣਨਾ ਵੀ ਸੌਖਾ, ਪਰ ਕਰਨਾ ਬੜਾ ਔਖਾ ਜੇ। ਜਿਹੜੀ ਈਰਖਾ ਨਾ ਆਪਾਂ ਕਿਤੇ ਵੀ ਚਲੇ ਜਾਈਏ, ਈਰਖਾ ਤਾਂ ਹਰਥਾਂ ਤੇ ਛਾਲਾਂ ਮਾਰਦੀ ਹੈ। ਕਲਗੀਧਰ ਪਾਤਸ਼ਾਹ ਮਾਂ ਦੇ ਸਮੇਂ ਦੀ ਗੱਲ, ਇੱਕ ਭਾਈ ਜੱਗਾ ਨਾਮ ਦਾ ਸਿੱਖ ਕਲਗੀਧਰ ਪਾਤਸ਼ਾਹ ਦੀ ਕੋਦਿੰਦਾ ਹਜ਼ੂਰ ਨੂੰ ਬੜਾ ਪਿਆਰ ਕਰਦੇ ਨੇ, ਜੀਵਨ ਬੜਾ ਉੱਚਾ ਸੋਚਿਆ ਤੇ ਸਾਡੇ ਬਾਰੇ ਵਰਗੇ ਈਰਖਾ ਦੇ ਅੰਦਰ, ਸਾਡੇ ਵਰਗੇ ਅਖਾੜੂਆਂ ਦੇ ਅੰਦਰ ਭਾਂਬੜ ਮੱਚਦਾ ਈਰਖਾ ਦਾ, ਕਹਿਣ ਲੱਗੇ ਵੱਡਾ ਲੰਬਰਦਾਰ ਕਿੱਥੋਂ ਪੈਦਾ ਹੋ ਗਿਆ। ਇਤਿਹਾਸ ਵੀ ਲਿਖਿਆ ਕਿ ਇੰਨੀ ਗੱਲ ਤੇ ਵੀ ਗੁਰੂ ਪਾਤਸ਼ਾਹ ਦੇ ਕੋਦਿੰਦਾ ਉਹਨੂੰ ਕੁੱਟ ਕੁੱਟ ਕੇ ਬੋਸ਼ ਕਰ ਦਿੱਤਾ, ਕੁੱਟ ਕੁੱਟ ਕੇ। ਭਾਈ ਜੱਗਾ ਉਹਦਾ ਨਾਂ ਸੀ। ਸਤਿਗੁਰੂ ਪਾਤਸ਼ਾਹ ਨੂੰ ਪਤਾ ਚੱਲਿਆ, ਉਹਦੀਆਂ ਤਲੀਆਂ ਹੱਥਾਂ ਤੇ ਪੈਰਾਂ ਦੀਆਂ ਚੱਸੀਆਂ, ਜਿਹੜੀ ਸਾਡੀ ਪੁਰਾਣੀ ਖੁਰਾਕ ਸੀ ਦੁੱਧ ਘਿਓ ਪਿਆਇਆ। ਕਹਿੰਦੇ ਭਾਈ ਜੱਗਿਆ ਮੈਨੂੰ ਦੱਸ ਸਹੀ ਵੀ ਤੈਨੂੰ ਕਿਹਨੇ ਮਾਰਿਆ, ਤੇ ਕਹਿਣ ਲੱਗਾ ਦੁੱਧ ਘਿਓ ਵੀ ਤੂੰ ਪਿਆਵੇਂ, ਚਪੇੜਾ ਵੀ ਤੂੰ ਮਾਰੇ, ਨਾ ਕਿਹਦਾ ਲਵਾਂ। ਇਹ ਨੀ ਗੁਰਸਿੱਖ ਦੀ ਅਵਸਥਾ। ਕਹਿਣ ਲੱਗਾ ਦੁੱਧ ਘਿਓ ਤੂੰ ਪਿਆਉਣ ਵਾਲਾ, ਤਲੀਆਂ ਨੂੰ ਤੂੰ ਚਸਾਉਣ ਵਾਲਾ, ਤੇ ਕੁੱਟਣ ਵਾਲਾ ਵੀ ਤੂੰ, ਮੈਂ ਕਿਹਦਾ ਨਾਂ ਲਵਾਂ। ਮੇਰੇ ਕਲਗੀਧਰ ਪਾਤਸ਼ਾਹ ਨੇ ਜਪੀ ਪਾ ਕੇ ਆਖਿਆ ਜੱਗਿਆ ਤੂੰ ਮੈਨੂੰ ਪਛਾਣਿਆ। ਇਹ ਜਿਸ ਗੁਰਮੁਖ ਗੁਰਮਤ ਦੀ ਅਵਸਥਾ ਪ੍ਰਾਪਤੀ ਬਣਦੀ ਨੀ। ਕਹਿ ਮੈਂ ਬੇਨਤੀ ਕੀਤੀ ਕਿ ਮੈਂ ਕਹਿ ਮੇਰੀ ਡਿਊਟੀ ਮੈਂ ਕਹਿ ਦੇਣਾ, ਤੁਸੀਂ ਸੁਣ ਲੈਣਾ, ਪਰ ਗੁਰੂ ਕਿਰਪਾ ਕਰੇ ਕਿਤੇ ਅਵਸਥਾ ਬਣ ਜਾਏ। ਮੇਰੇ ਪਾਤਸ਼ਾਹ ਕਹਿੰਦੇ ਏਕ ਰੂਪ ਸਗਲੋ ਪਸਾਰਾ, ਪਰਮਾਤਮਾ ਇੱਕ ਹੈ ਤੇ ਸਾਰਾ ਉਹਦਾ ਪਸਾਰਾ, ਸਾਰਿਆਂ ਚ ਏਕ ਰੂਪ ਕਰਕੇ ਜਾਣਨਾ ਕਰੀਏ।
ਆਪੇ ਬਣਜ ਆਪ ਵਿਵਹਾਰਾ,
ਆਪ ਹੀ ਭਾਈ ਵਿਹਾਰ ਕਰਨ ਵਾਲਾ ਤੇ ਆਪ ਹੀ ਵਪਾਰ ਰੂਪ ਹੈ।
ਐਸੋ ਗਿਆਨ ਬਿਰਲੋ ਹੀ ਪਾਈ,
ਸਾਰੇ ਸਤਿਗੁਰੂ ਪਾਤਸ਼ਾਹ ਨੇ ਸੰਕੇਤ ਦਿੱਤਾ ਵੀ ਇਹੋ ਜਿਹਾ ਗਿਆਨ ਕੋਈ ਬਿਰਲਾ ਸਮਝਦਾ ਹੈ, ਤੇ ਸਾਰਿਆਂ ਵਿੱਚ ਵਪਾਰ ਕਰਨ ਵਾਲਾ ਵੀ ਉਹ ਹੈ, ਵਪਾਰ ਵੀ ਉਹ ਆਪ ਹੈ, ਇਸ ਗੱਲ ਨੂੰ ਕੋਈ ਬਿਰਲਾ ਹੀ ਸਮਝਦਾ ਹੈ।
ਜਤ ਜਤ ਜਾਈ ਹੈ ਤਤ ਬ੍ਰਿਸ਼ਟ ਆਈ,
ਵਾਹਿਗੁਰੂ ਸਾਡੇ ਤੇ ਕਿਰਪਾ ਕਰਦੇ ਸਾਡੀ ਅਵਸਥਾ ਬਣ ਜਾਏ। ਕਹਿੰਦੇ ਜਿੱਥੇ ਕਿਤੇ ਜਾਂਦੇ ਹਾਂ ਨਾ, ਉੱਥੇ ਪਰਮਾਤਮਾ ਦਿਖਦਾ ਹੈ। ਇਹ ਵੀ ਵਿਆਖਿਆ ਅਸੀਂ ਜਾਪ ਸਭ ਪੜ੍ਹਦੇ ਹਾਂ, ਜਤਰ ਤਤਰ ਦਿਸਾ ਵਿਸਾ ਹੋਏ ਫੈਲੂ ਅਨਰਾਗ ਰਹਾਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਅਨਕ ਰੰਗ ਨਿਰਗੁਣ ਇੱਕ ਰੰਗਾ,
ਭਾਈ ਨਿਰਗੁਣ ਸਰੂਪ ਤਾਂ ਹੈ ਇੱਕ ਰੂਪ, ਤੇ ਅੱਗੇ ਉਹਦੇ ਅਨੇਕਾਂ ਰੰਗ ਨੇ, ਕੋਈ ਕਾਲਾ ਹੈ, ਕੋਈ ਗੋਰਾ, ਕੋਈ ਮਧਰਾ, ਕੋਈ ਲੰਮਾ ਹੈ, ਇਸ ਪ੍ਰਕਾਰ ਉਹਦੇ ਅਨੇਕਾਂ ਰੰਗ ਨੇ, ਪਰ ਵਾਸਤਵ ਵਿੱਚ ਉਹ ਇੱਕ ਰੂਪ ਹੈ। ਇਹਨੂੰ ਸਾਡੀ ਜੀ ਮਿਸਾਲ, ਕਿਤੇ ਲਾਲ ਬਲਬ ਲੱਗਾ ਹੈ, ਕਿਤੇ ਹਰਾ ਲੱਗਾ, ਕਿਤੇ ਨੀਲਾ ਲੱਗਾ ਹੈ, ਤੇ ਕਰੰਟ ਤਾਂ ਪਿੱਛੋਂ ਇੱਕ ਹੀ ਹੈ ਨਾ। ਜਿੰਨਾ ਚਿਰ ਕਰੰਟ ਨਾ ਆਇਆ, ਨਾ ਨੀਲੇ ਨੇ ਜਗਣਾ ਤੇ ਨਾ ਪੀਲੇ ਨੇ ਜਗਣਾ ਹੈ, ਭਾਵੇਂ ਕੋਈ ਗੋਰਾ ਤੇ ਭਾਵੇਂ ਕਾਲਾ, ਕਰੰਟ ਇੱਕ ਚੇਤਨ ਪਰਮਾਤਮਾ ਦਾ ਹੀ ਹੈ। ਇਸ ਪ੍ਰਕਾਰ
ਆਪੇ ਜਲ ਆਪ ਹੀ ਤਰੰਗਾ,
ਆਪ ਹੀ ਭਾਈ ਪਾਣੀ ਰੂਪ ਹੈ ਤੇ ਆਪ ਹੀ ਲਹਿਰਾਂ ਰੂਪ ਹੈ, ਜੇ ਪਾਣੀ ਹੋਵੇ ਤਰੰਗਾਂ ਕਿੱਥੋਂ ਆਉਣ।
ਆਪ ਹੀ ਮੰਦਰ ਆਪ ਹੈ ਸੇਵਾ,
ਆਪ ਹੀ ਭਾਈ ਮਕਾਨ ਬਣਾਉਣ ਵਾਲਾ ਤੇ ਆਪ ਹੀ ਸੇਵਾ ਕਰਨ ਵਾਲਾ ਹੈ।
ਆਪ ਹੀ ਪੁਜਾਰੀ ਆਪ ਹੀ ਦੇਵਾ,
ਆਪ ਹੀ ਪੂਜਾ ਕਰਨ ਵਾਲਾ ਤੇ ਆਪ ਹੀ ਪ੍ਰਕਾਸ਼ ਰੂਪ ਹੈ।
ਆਪ ਹੈ ਯੋਗ ਆਪ ਹੀ ਜੁਗਤਾ,
ਆਪ ਹੀ ਭਾਈ ਜੁੜਿਆ ਹੋਇਆ ਤੇ ਆਪ ਹੀ ਜੁਗਤਾ ਤੋਂ ਭਾਵ ਤਰੀਕਾ ਮੈਥਡ ਦੱਸਣ ਵਾਲਾ ਹੈ।
ਨਾਨਕ ਕੀ ਪ੍ਰਭ ਸਦ ਹੀ ਮੁਕਤਾ,
ਭਾਈ ਉਹਦੇ ਹੋ ਗਏ ਨੇ ਨਾ, ਉਹ ਸਦੀਵੀ ਤੌਰ ਤੇ ਮੁਕਤ ਹੋ ਗਏ, ਅਥਵਾ ਉਹ ਪਰਮਾਤਮਾ ਜਿਹੜਾ ਉਹ ਪਕੜ ਤੋਂ ਰਹਿਤ ਹੈ।
ਬਿਲਾਵਲ ਮਹੱਲਾ ਪੰਜਵਾ, ਆਪ ਉਬਾਵਨ ਆਪ ਸਧਰਨਾ,
ਆਪ ਹੀ ਪੈਦਾ ਕਰਨ ਵਾਲਾ ਤੇ ਸਾਰੇ ਵਿੱਚ ਆਪ ਵਿਆਪਕ ਰੂਪ ਹੈ, ਧਰਨਾ ਤੋਂ ਪਾ ਵਿਆਪਕ ਰੂਪ।
ਆਪ ਕਰਾਵਨ ਦੋਸ ਨਾ ਲੈਣਾ,
ਆਪ ਹੀ ਸਾਰਾ ਕੁਝ ਕਰਨ ਵਾਲਾ ਹੈ, ਦੋਸ਼ ਨਹੀਂ ਲੈਂਦਾ। ਆਹੀ ਪੰਕਤੀਆਂ ਨੂੰ ਗੁਰਮੁਖੀ ਦਾ ਬੜਾ ਆਪਾਂ ਗਲਤ ਇਸਤੇਮਾਲ ਕੀਤਾ ਹੈ। ਇੱਕ ਪਿੰਡ ਵਿੱਚ ਮੈਂ ਗਿਆ, ਤੇ ਮੈਨੂੰ ਕਹਿੰਦੇ ਗਿਆਨੀ ਤੁਸੀਂ ਸ਼ਰਾਬ ਦੀ ਬੜਾ ਉਲਟ ਬੋਲਦੇ ਹੋ ਤੇ ਇਹ ਲੋਕਾਂ ਨੇ ਪੰਕਤੀ ਬੜੀ ਪ੍ਰਚਲਿਤ ਕੀਤੀ ਮੈਂ ਅੱਜ ਤੱਕ ਨਹੀਂ ਜੀ ਪੜੀ ਬਾਣੀ ਚ ਜੇ ਕਿਤੇ ਸਭ ਕਿਸੇ ਗੁਰਮੁਖ ਨੂੰ ਪਤਾ ਤੇ ਮੈਨੂੰ ਸੁਝਾ ਦਿਆ ਜੀ ਮੇਰੀ ਵੀ ਕੰਮ ਹੈ ਕਿਉਂਕਿ ਮੈਂ ਕਥਾ ਵੀ ਕਰਨੀ ਹੋਈ ਉਹ ਪੰਕਤੀਏ ਪੜਾਈ ਕਰੇ ਕਰਾਵੇ ਆਪੇ ਆਪ ਮਾਨਸਿਕੀ ਕਿਸ਼ਨਾਈ ਆਦਿ ਇਹ ਬੜੀ ਆਦਤਾਂ ਬੋਲਦੇ ਆ ਮੈਨੂੰ ਕਹਿੰਦੇ ਗਿਆਨੀ ਜੀ ਘਰੇ ਕਰਾਵੇ ਆਪੇ ਆਪ ਮਾਨਸਿਕੀ ਕਿਸ਼ਨਾਈ ਆਦਿ ਤੇ ਤੁਸੀਂ ਰਾਮ ਦੇ ਉਤਨਾ ਬੋਲਿਆ ਕਰੋ ਤੇ ਬੜੀ ਕਰਦੀ ਮੈਂ ਦਰਿਆ ਦੇ ਕੱਢੇ ਤੇ ਮੈਂ ਕਿਹਾ ਵੀ ਗੁਰਮੁਖ ਤੁਹਾਡੇ ਮੈਂ ਗਿਆਨ ਤੋਂ ਸਦਕੇ ਜਾਵਾਂ ਪਰ ਮੇਰੀ ਇੱਕ ਬੇਨਤੀ ਹੈ ਜਿਹਦੇ ਨੂੰ ਕਲਗੀ ਤਰ੍ਹਾਂ ਪਾਤਸ਼ਾਹ ਤੁਹਾਨੂੰ ਕੱਪ ਭਰ ਕੇ ਫੜਾਵੇਗਾ ਤੇ ਮੈਨੂੰ ਆਵਾਜ਼ ਮਾਰ ਲੈ ਕੇ ਬੇਨਤੀ ਕਰਦੇ ਤੇ ਬਾਜਾਂ ਮੈਨੂੰ ਪਾਤਸ਼ਾਹ ਸ਼ਰਾਬ ਨਾ ਦੇ ਜਦੋਂ ਕੱਪ ਭਰ ਕੇ ਦੇਵੇਗਾ ਨਾ ਤੇ ਮੈਂ ਬੇਨਤੀ ਕਰਾਂਗਾ ਬਾਜਾਂ ਵਾਲਿਆ ਨਾ ਪਿਆ ਤੂੰ ਚਾਂਬਰ ਦਾ ਦਾਤ ਹੈ ਪੀਂਦੇ ਅਸੀਂ ਆਪ ਤੇ ਬਹਾਨਾ ਕੋ ਹੋਰ ਇਹਦਾ ਜਵਾਬ ਗੁਰਮੁਖ ਹੋਇਆ ਹੈ ਗੁਰੂ ਕੀ ਬਾਣੀ ਕਹਿੰਦੀ ਮਨ ਜਾਣੇ ਸਭ ਬਾਤ ਜਾਣ ਥੀ ਔਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੂਗੀ ਪਰੇ ਮਨ ਜਾਣਦਾ ਸਾਰੇ ਔਗਣ ਕਰਦਾ ਤੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਹੱਥ ਵਿੱਚ ਦੀਵਾ ਫੜ ਕੇ ਤੇ ਖੂਹ ਵਿੱਚ ਛਾਲ ਮਾਰੇ ਤੈਨੂੰ ਬਚਾਏਗਾ ਕੌਣ ਗੁਰਮੁਖ ਆਪਾਂ ਕਿਸੇ ਨੂੰ ਕੁਝ ਨਾ ਕਹੀਏ ਜਦੋਂ ਆਪਾਂ ਮਾੜਾ ਕੰਮ ਕਰਦੇ ਹਾਂ ਨਾ ਸਾਡੇ ਅੰਦਰ ਪਹਿਲਾਂ ਬੱਤੀ ਜਗਦੀ ਲਾਲ ਪੀ ਮਾੜਾ ਕੰਮ ਨਾ ਕਰ ਸਾਡੇ ਅੰਦਰ ਬੱਤੀ ਜਗਦੀ ਪਹਿਲਾਂ ਵੀ ਇਹ ਕੰਮ ਮਾੜਾ ਹੈ ਨਾ ਕਰ ਤੇ ਆਪਾਂ ਬੱਤੀ ਨੂੰ ਇੱਟਾਂ ਮਾਰ ਕੇ ਭਜਾ ਦੇਣੇ ਹੁਣ ਬੱਤੀ ਕੀ ਕਰੇਗੀ ਇਹ ਸਾਡਾ ਬਹਾਨਾ ਹੈ ਇਹ ਵੀ ਜੜਕੀ ਸਾਡੀ ਮਿਸਾਲ ਸਾਡਾ ਕਾਨੂੰਨ ਹੈ ਪਾਗਲ ਬੰਦਾ ਕੋਈ ਕਦਰ ਕਰਦੇ ਉਹਨੂੰ ਸਰਕਾਰ ਮੁਆਫ਼ ਕਰ ਦੇਵੇਗੀ ਉਹਨੂੰ ਸਜ਼ਾਏ ਮੌਤ ਨਹੀਂ ਦਿੰਦੀ ਮਸੂਮ ਬੱਚੇ ਤੋਂ ਕੋਈ ਗੁਨਾਹ ਹੋ ਜਾਵੇ ਤੇ ਉਹਨੂੰ ਮਾਫ਼ ਕਰ ਦਿੰਦੇ ਸਜ਼ਾ ਘੱਟ ਪਰ ਮਚੇਰ ਨੂੰ ਕੋਈ ਰਹਿਤ ਨਹੀਂ ਇਸੇ ਪ੍ਰਕਾਰ ਆਪਾਂ ਜਾਣ ਕੇ ਗਲਤੀ ਕਰਦੇ ਤੇ ਆਪਾਂ ਰੱਬ ਤੇ ਥੋਪਦੇ ਹਾਂ ਕਿ ਸਾਡਾ ਗੁਨਾਹ ਹੈ ਆਪ ਕਰਾਵਣ ਦੋਸ਼ ਨਾ ਲੈਣਾ ਹੈ ਸਾਰਿਆਂ ਚ ਵਿਆਪਕ ਪਰ ਉਹ ਦੋਸ਼ ਨਹੀਂ ਲੈਂਦਾ
ਆਪਣ ਬਚਨ ਆਪ ਹੀ ਕਰਨਾ
ਬਚਨਾਂ ਨੂੰ ਆਪ ਹੀ ਕਰਨ ਵਾਲਾ ਕਿਉਂਕਿ ਜਿਉਂ ਬੁਲਾਵੇ ਤੂੰ ਬੋਲਣਾ ਸਵਾਮੀ ਜੇ ਸੱਚਿਆ ਕੱਢ ਲੈ ਆਪਾਂ ਕਿਵੇਂ ਬਦਲ ਕਰਾਂਗੇ
ਆਪਣ ਵਿਭਉ ਆਪ ਹੀ ਜਰਨਾ
ਆਪ ਹੀ ਭਾਈ ਵਿਭਉ ਤੋਂ ਪਬ ਖੌਫ ਉਹਨੂੰ ਖੌਫ ਨਹੀਂ ਤੇ ਆਪ ਹੀ ਭਾਈ ਜਿਹਨੂੰ ਵਿਆਪਦਾ ਉਹ ਬੰਦੇ ਅੰਦਰ ਟਾਲਰੇਸ਼ਨ ਪਾਵਰ ਜਨ ਸ਼ਕਤੀ ਪੈਦਾ ਕਰਦਾ ਹੈ ਸਰਾਮ ਦੇ ਕਰਕੇ ਕਿਰਪਾ ਕਰਦੇ ਹਨ
ਆਪ ਹੀ ਮਸਤ ਆਪ ਹੀ ਬੁਲਣਾ
ਮਸਤ ਭਾਵ ਚੁੱਪ ਚਾਪ ਰਹਿਣਾ ਜੇ ਚੁੱਪ ਚਾਪ ਬੈਠਾ ਤੇ ਉਹਦੇ ਵਿੱਚ ਵੀ ਉਹ ਹੈ ਜੇ ਕੋਈ ਬੋਲਦਾ ਤੇ ਉਹਦੇ ਵਿੱਚ ਵੀ ਉਹ ਹੈ
ਆਪ ਵੀ ਅਸ਼ਲ ਨਾ ਜਾਈ ਛਲਣਾ
ਗੁਰਮੁਖਰ ਚਲਾਕੀਆਂ ਕਰਦਾ ਨਾ ਚਲਾਕੀਆਂ ਇਹ ਨਹੀਂ ਚੱਲੀਆਂ ਚੱਲਣੀਆਂ ਤੂੰ ਅਸ਼ਲ ਛਲਿਆ ਨਹੀਂ ਜਾ ਸਕਦਾ ਤੂੰ ਇਹਨੂੰ ਛਲਣ ਦਾ ਯਤਨ ਕਰਦਾ ਛਲਣ ਦਾ ਪੀਤੀ ਪੈਗ ਲਾਇਆ ਦੋ ਮੂੰਹ ਚਲਾਕੀਆਂ ਪਾੜੀਆਂ ਤੇ ਕਹਿੰਦਾ ਗਿਆਨੀ ਜੀ ਵੇਖੋ ਸਮੈਲ ਤਾਂ ਨਹੀਂ ਆਉਂਦੀ ਗਿਆਨੀ ਨੂੰ ਸਮੈਲ ਨਾ ਵਿਖਾ ਜਿਹਦੇ ਕੋਲ ਪਰਦਾ ਕਰਦਾ ਤੇਰੇ ਅੰਦਰ ਬੈਠਾ ਉਹਨੂੰ ਪਤਾ ਚੱਲ ਗਿਆ ਵੀ ਤੂੰ ਪੀਤੀ ਹੈ ਜੇ ਗਿਆਨੀ ਨੂੰ ਸਮੈਲ ਆਵੇ ਜਾਣਾ ਤੈਨੂੰ ਉਹ ਲੱਗ ਪੈਂਦੇ ਉਹ ਤੈਨੂੰ ਕੀ ਕਰੇਗਾ ਜਿਹਦਾ ਭੈ ਕਰਨਾ ਉਹ ਸਾਡੇ ਅੰਦਰ ਵਿਆਪਕ ਹੈ ਸਾਡੇ ਅੰਦਰ ਮੇਰੇ ਪਾਤਸ਼ਾਹ ਕਹਿੰਦੇ ਆਪ ਹੀ ਅਛਲ ਨਾ ਜਾਈ ਛਲਣਾ ਉਹ ਅਛਲ ਹੈ ਜੇ ਉਹਨੂੰ ਛਲਣ ਦਾ ਯਤਨ ਕੀਤਾ ਤੇ ਛਲਿਆ ਨਹੀਂ ਜਾਣਾ ਉਧਰ ਚਲਾਕੀਆਂ ਨਹੀਂ ਚੱਲਣੀਆਂ ਇਹ ਸਤਿਗੁਰੂ ਪਾਤਸ਼ਾਹ ਸੰਕੇਤ ਕਰਦੇ ਹਨ
ਆਪ ਹੀ ਗੁਪਤ ਆਪ ਪ੍ਰਗਟਨਾ
ਆਪ ਹੀ ਭਾਈ ਨਿਰਗੁਣ ਰੂਪ ਹੋ ਕੇ ਗੁਪਤ ਹੈ ਆਪ ਹੀ ਸਰਗੁਣ ਰੂਪ ਹੋ ਕਰਕੇ ਪ੍ਰਗਟ ਹੈ
ਆਪ ਹੀ ਘਾਟ ਘਾਟ ਆਪ ਅਲਿਪਨਾ
ਹੈ ਸਾਰਿਆਂ ਵਿੱਚ ਵਿਆਪਕ ਪਰ ਹੈ ਨਿਰਲੇਪ ਉਦਾਹਰਨ ਸੂਰ ਚਮਕਦਾ ਹੈ ਇਹ ਗੰਦੇ ਨਾਲੇ ਤੇ ਵੀ ਪੈਂਦਾ ਤੇ ਪਾਵਨ ਗੰਗਾ ਤੇ ਵੀ ਪੈਂਦਾ ਹੈ ਸੂਰ ਦਾ ਪ੍ਰਤੀਬਿੰਬ ਗੰਗਾ ਨਾਲਾ ਉਹਦੇ ਵਿੱਚ ਹੀ ਪੈਂਦਾ ਹੈ ਗੰਗਾ ਮਈਆ ਤੇ ਵੀ ਪੈਂਦਾ ਹੈ ਪਰ ਗੰਗਾ ਤੇ ਕਰਨ ਕਿਰਨਾ ਪੈਣ ਕਰਕੇ ਸੂਰਜ ਪੁੱਤਰ ਨਹੀਂ ਤੇ ਗੰਦੇ ਨਾਲੇ ਤੇ ਪੈਣ ਕਰਕੇ ਗੰਗਾ ਨਹੀਂ ਸੋ ਇਸ ਪ੍ਰਕਾਰ ਮੇਰੀ ਪਾਤਸ਼ਾਹ ਕਹਿੰਦੀ ਭਾਈ ਹੈ ਹਰ ਥਾਂ ਤੇ ਵਿਆਪਕ ਪਰ ਹੈ ਅਲੇਪ ਨਿਰਲੇਪ
ਆਪੇ ਅਵਗਤ ਆਪ ਸੰਗ ਰਚਨਾ
ਆਪ ਪਗੜ ਤੋਂ ਰਹਿ ਤੇ ਆਪ ਸਾਰਿਆਂ ਚ ਵਿਆਪਕ ਹੈ
ਨਾਨਕ ਪ੍ਰਭ ਕੀ ਸਭ ਜਚਨਾ
ਸਤਿਗੁਰੂ ਪਾਤਸ਼ਾਹ ਕਿਰਪਾ ਕਰ ਸਾਰਿਆਂ ਨੂੰ ਇਹ ਗੱਲ ਜੱਜ ਹੈ ਆਪਾਂ ਕਹਿੰਦੇ ਮੈਨੂੰ ਗੱਲ ਜੱਜ ਗਈ ਭਾਵ ਚੰਗੀ ਲੱਗੀ ਹੈ ਇਹ ਆਪਣੀ ਪੰਜਾਬੀ ਬੁਲ ਸ਼ਬਦ ਹੈ ਜੋ ਤੂੰ ਕੰਮ ਕਰਦਾ ਮੈਨੂੰ ਜੱਜ ਗਿਆ ਬੜਾ ਚੰਗਾ ਹੈ ਸੋ ਇਸ ਪ੍ਰਕਾਰ ਕਹੋ ਨਾਨਕ ਪ੍ਰਭ ਕੇ ਸਭ ਜਗਨਾ ਜੋ ਸਾਰਾ ਕੁਝ ਪਰਮੇਸ਼ਰ ਕਰਦਿਆਂ ਨੇ ਭਾਈ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ, ਸਾਨੂੰ ਕਿਤੇ ਇਹ ਜੱਤ ਜਾਏ, ਸਾਨੂੰ ਇਹ ਚੰਗਾ ਲੱਗੇ, ਸਾਡੇ ਅੰਦਰ ਇਹ ਵਿਸ਼ਵਾਸ ਪ੍ਰਪੱਕ ਹੋ ਜਾਏ। ਇਹ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਬੇਨਤੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਕੁਟਾਨ ਕੁਟਾਨ ਧੰਨਵਾਦ, ਗੁਰੂ ਕੇ ਸੰਗਤਾਂ ਦਾ ਕੁਟਾਨ ਕੁਟਾਨ ਧੰਨਵਾਦ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨਮਸਕਾਰ, ਸਮੁੱਚੀ ਕੌਮ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫ਼ੀ ਜੀ।
ਆਪੇ ਅਵਗਤ ਆਪ ਸੰਗ ਰਚਨਾ, ਕਹੋ ਨਾਨਕ ਪ੍ਰਭ ਤੇ ਸਭ ਜਚਨਾ।
ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।